रसना तो रबे प्यार दी एको जी बरसात कीती। ਹਰ ਕੋਈ ਜਿਹੜਾ ਇਨਸਾਨ ਅੰਦਰ ਦੀ ਤਪਸ਼ ਬੁਝਾਉਣਾ ਚਾਹੁੰਦਾ ਸੀ ਉਹ ਦੌੜ ਦੌੜ ਕੇ ਸਤਿਗੁਰੂ ਜੀ ਦੀ ਸਿੱਖੀ ਵਿੱਚ ਦਾਖਲ ਹੋਏ। ਲੱਖਾਂ ਲੋਕ ਗੁਰੂ ਕੇ ਪਿਆਰ ਉਸ ਸਿੱਖੀ ਵਿੱਚ ਆਉਣ ਕਾਰਨ ਸੁੱਖ ਮਹਿਸੂਸ ਕਰਦੇ ਹਨ, ਪਰ ਕੁਝ ਤੰਗ ਦੇ ਲੋਕਾਂ ਨੂੰ ਇਹ ਸੁੱਖ ਜਗਤ ਦਾ ਚੰਗਾ ਨਹੀਂ ਲੱਗਦਾ। ਉਹਨਾਂ ਦੇ ਤੇ ਕੰਮ ਸੀ ਦੁਖੀ ਖਾਂ ਅਤੇ ਦੁੱਖ ਵੰਡਣੇ, ਕਦੇ ਮੀਰ ਮੰਨੂ ਵੰਡਦਾ ਲੋਕਾਂ ਨੂੰ ਚਾਰ ਹਿੱਸਿਆਂ 'ਚ ਵੰਡ, ਅਤੇ ਕਦੇ ਰਾਜੇ ਵੰਡਦੇ ਹਨ ਧਰਮ ਦੇ ਨਾਮ ਚੱਲੇ ਦੁੱਖ। ਉਦੋਂ ਕਿ ਉਹ ਅੱਜ ਨਹੀਂ ਮੈਂ ਬੇਨਤੀ ਕਰ ਲੱਗਾ ਤਾਂ ਜਹਾਂਗੀਰ ਬਾਦਸ਼ਾਹ ਨੇ ਜ਼ੁਲਮ ਕਰਨਾ ਚਾਹਿਆ, ਪੰਚਮ ਪਿਤਾ ਜੀ ਨੇ ਸ਼ਾਂਤਮਈ ਢੰਗ ਨਾਲ ਗ੍ਰਿਫਤਾਰੀ ਦੇ ਕੇ ਉਸ ਜ਼ੁਲਮ ਦਾ ਟਾਕਰਾ ਕੀਤਾ ਹੈ, ਪਰ ਛੇਵੇਂ ਪਿਤਾ ਜੀ ਨੇ ਕਿਰਪਾ ਕਰ ਮੈਦਾਨੇ ਜੰਗ ਵਿੱਚ ਖੜ੍ਹੇ ਹੋ ਕੇ ਸਿੱਖਾਂ ਨੂੰ ਖੜ੍ਹੇ ਕਰ ਉਸ ਜਾਤਮ ਦਾ ਟਾਕਰਾ ਕਰਨ ਦੀ ਜਾਤ ਦੱਸੀ। ਨਵੇਂ ਸਤਿਗੁਰੂ ਚੰਦ ਨੇ ਚੌਂਕ ਵਿੱਚ ਸ਼ਹੀਦ ਹੁੰਦੇ ਕਰ ਸ਼ਾਂਤਮਈ ਢੰਗ ਨਾਲ ਅਤੇ ਕਲਕੀਆਂ ਵਾਲੇ ਪਿਤਾ ਨੇ ਮੈਦਾਨੇ ਜੰਗ ਵਿੱਚ ਜਾ ਕੇ ਗੁਰੂ ਕੇ ਪਿਆਰਿਓ ਜ਼ੁਲਮ ਨੂੰ ਰੋਕਣ ਦਾ ਯਤਨ ਹੀ ਨਹੀਂ ਕੀਤਾ, ਰੋਕ ਦਿੱਤਾ। ਇੱਥੇ ਇੱਕ ਫਰਕ ਚੇਤਾ ਰੱਖਿਆ ਜੀ, ਦੁਨੀਆ ਜਦੋਂ ਜੰਗਾਂ ਕਰਦੀ ਏ, ਜਦੋਂ ਕੋਈ ਵੀ ਜੰਗ 'ਚ ਜਾਏਗਾ ਉਹਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਹਨ, ਜਾਂ ਜੰਗ ਜਿੱਤ ਕੇ ਮੁੜਾਂਗੇ ਅਤੇ ਜਾਂ ਹਾਰ ਕੇ ਮੁੜਾਂਗੇ। ਪਰ ਸਤਿਗੁਰੂ ਦੇ ਘਰ ਇਹ ਸ਼ਬਦ ਨਹੀਂ ਕਰ, ਜਿਵੇਂ ਮੈਂ ਪਿਛਲੇ ਦਿਨਾਂ 'ਚ ਬੇਨਤੀ ਕੀਤੀ ਸੀ, ਦੁਨੀਆ ਲਈ ਸੂਰਮਾ ਕੋਈ ਹੋਰ ਹੁੰਦਾ ਹੈ ਜਿਹੜਾ ਕਿਰਤ ਮੈਦਾਨ ਇਹ ਜੰਗ ਵਿੱਚ ਲੜ ਕੇ ਪ੍ਰਾਣ ਤਿਆਗੇ। ਸਤਿਗੁਰੂ ਦੇ ਘਰ ਸੂਰਮਾ ਉਹ ਹੈ ਜਿਹੜਾ ਆਪਣੇ ਮਨ ਅੰਦਰ ਦੇ ਦੁਸ਼ਮਣ ਪੰਜਾਂ 'ਤੇ ਫਤਿਹ ਪਾ ਕੇ ਫਿਰ ਪਿਆਰ ਉਸ ਸੱਚ ਦੀ ਖਾਤਰ ਆਪਾ ਵਾਰਦਾ। ਇਸੇ ਤਰ੍ਹਾਂ ਜੰਗਾਂ ਬਾਰੇ ਜ਼ਰਾ ਸੁਣਨਾ, ਕਿਉਂਕਿ ਸਾਹਿਬਜ਼ਾਦਿਆਂ ਦੀਆਂ ਅੱਜ ਕੁਝ ਉਹਨਾਂ ਨਾਲ ਸੰਬੰਧਿਤ ਦੋ ਚਾਰ ਗੱਲਾਂ ਕਰਕੇ ਇਸ ਇਤਿਹਾਸ ਨੂੰ ਰੋਕਾਂਗੇ ਅਤੇ ਕਲਕੀਆਂ ਵਾਲੇ ਦੇ ਦੂਸਰੇ ਇਤਿਹਾਸ ਦੇ ਦਰਸ਼ਨ ਕਰਕੇ ਸ਼ੁਰੂ ਕਰਾਂਗੇ। ਆਉਣ ਵਾਲੇ 7 ਤਰੀਕ ਤੱਕ ਲਗਾਤਾਰ ਗੁਰੂ ਕਿਰਪਾ ਨਾਲ ਸਿਲਸਿਲਾ ਚੱਲੇਗਾ, ਇੱਕ ਇੱਕ ਪਰਉਪਕਾਰ ਵੇਖਾਂਗੇ। ਮੈਂ ਬੇਨਤੀ ਕਰ ਲੱਗਾ ਸਾਂ, ਮਹਾਰਾਜ ਜੀ ਦੇ ਰੰਗ ਨੇ ਪਿਆਰਿਓ ਇੱਥੇ ਇਹ ਨਹੀਂ ਕਿਹਾ ਵੀ ਜੰਗਾਂ ਵਿੱਚ ਹਾਰ ਜਾਂ ਜਿੱਤ ਹੋਏਗੀ। ਛੇਵੇਂ ਪਿਤਾ ਜੀ ਵੇਲੇ 4 ਜੰਗਾਂ ਜਿੱਤੀਆਂ ਗਈਆਂ, ਕਲਕੀਆਂ ਵਾਲੇ ਪਾਤਸ਼ਾਹ ਵੇਲੇ 14 ਜੰਗਾਂ ਜਿੱਤੀਆਂ ਗਈਆਂ। ਇੱਥੇ ਜਿੱਤ ਦੇ ਕਾਰਨ ਏ, ਇਹਦੇ ਹੁਕਮ ਏ, ਜੰਗ ਵਿੱਚ ਜਾਣ ਵਾਲਾ ਸਿੱਖ ਜਾਂ ਜਿੱਤ ਕੇ ਮੁੜੇਗਾ ਜਾਂ ਸ਼ਹਾਦਤ ਦਾ ਜਾਮ ਪੀ ਕੇ ਮੁੜੇਗਾ। ਹਾਰ ਨਾਮ ਦੀ ਇੱਥੇ ਕੋਈ ਚੀਜ਼ ਨਹੀਂ ਜੇ, ਭਈ ਇੱਥੇ ਜਿੱਤ ਵੀ ਹੋ ਸਕਦੀ ਅਤੇ ਹਾਰ ਵੀ ਹੋ ਸਕਦੀ, ਨਹੀਂ, ਇੱਥੇ ਕੇਵਲ ਸ਼ਹਾਦਤ ਅਤੇ ਦੂਸਰਾ ਕੇਵਲ ਜਿੱਤ ਹੈ। ਮੇਰੇ ਕਲਕੀਆਂ ਵਾਲੇ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਹਿਲਾਂ ਤੇ 10 ਗੁਰੂ ਸਾਹਿਬਾਨਾਂ 'ਚੋਂ 4 ਹਿੱਸੇ ਕਰਕੇ ਵਿਖਾਏ। ਪੰਚਮ ਪਿਤਾ ਜੀ ਨੇ ਸ਼ਾਂਤਮਈ ਢੰਗ ਨਾਲ, ਛੇਵੇਂ ਪਿਤਾ ਨੇ ਜੰਗ ਰਾਹੀਂ ਜ਼ੁਲਮ ਦਾ ਟਾਕਰਾ, ਨਵੇਂ ਪਿਤਾ ਜੀ ਨੇ ਸ਼ਾਂਤਮਈ ਅਤੇ 10ਵੇਂ ਪਿਤਾ ਜੀ ਨੇ ਮੈਦਾਨੀ ਜੰਗ ਵਿੱਚ ਹੈ। ਪਰ ਜਦੋਂ ਹੁਣ ਆਖਰੀ ਇਹ ਸਿੱਖੀ ਦੇ ਮਹਿਲ ਦੀਆਂ ਪਿਆਰੋਂ ਮੰਜ਼ਲਾਂ ਤਿਆਰ ਹੋ ਗਈਆਂ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਣੇ ਪਰਿਵਾਰ ਦੀਆਂ ਵੀ 2 ਹਿੱਸੇ ਬਣਾ ਦਿੱਤੇ। ਸਤਿਗੁਰਾਂ ਨੇ ਆਖਣ ਲੱਗੇ, ਇੱਕ ਜੋੜਾ ਮੈਦਾਨੀ ਜੰਗ ਵਿੱਚ ਖੜ੍ਹਾ ਕਰਾਂਗੇ, ਇੱਕ ਜੋੜਾ ਗ੍ਰਿਫਤਾਰੀ ਦਿਵਾ ਕੇ ਜ਼ਾਲਮਾਂ ਦੇ ਖੱਚ ਵਿੱਚ ਪਕੜਾ ਕੇ ਫਿਰ ਉਹਨਾਂ ਦੇ ਜ਼ੁਲਮ ਦਾ ਟਾਕਰਾ ਕਰਾਂਗੇ। ਫਿਰ ਦੁਬਾਰਾ ਕਹਿਣ ਲੱਗਾ, ਪੰਚਮ ਪਿਤਾ ਮਹਾਰਾਜ ਜੀ ਗ੍ਰਿਫਤਾਰ ਹੋਏ ਹਨ ਅਤੇ ਨਾ ਇਹ ਸਤਿਗੁਰੂ, 6ਵੇਂ ਅਤੇ 10ਵੇਂ ਪਿਤਾ ਜੀ ਜੰਗ ਵਿੱਚ ਹੈ। ਇੱਥੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚੋਂ ਨਿਕਲ ਕੇ ਜੰਗ ਰਾਹੀਂ ਸ਼ਹੀਦ ਹੁੰਦੇ ਹਨ, ਪਰ ਛੋਟੇ ਸਾਹਿਬਜ਼ਾਦੇ ਗ੍ਰਿਫਤਾਰ ਹੋ ਕੇ 4 ਚੁਫੇਰੇ ਦੁਸ਼ਮਣ ਦੀ ਫੌਜ ਦੇ ਸਾਧ ਸੰਗਤ ਅਤੇ ਉਹਦੇ ਵਿੱਚ ਖਲੋ ਕੇ ਵੀ ਅੰਦਰ ਨੂੰ ਡੋਲਣ ਨਹੀਂ ਦਿੱਤਾ। ਮੈਦਾਨ ਇਹ ਜੰਗ ਨਾਲੋਂ ਇਹ ਕੰਮ ਅੱਤ ਦਾ ਔਖਾ ਜੇ। ਮੈਦਾਨ ਇਹ ਜੰਗ ਵਿੱਚ ਸਰੀਰ ਖੁੱਲ੍ਹਾ ਹੈ, ਜੰਗ ਦੇ ਅੰਦਰ ਸ਼ਸਤਰ ਚੱਲਣਗੇ, ਵੱਜ ਬਰਾਬਰ ਬਰਾਬਰ, ਕੁਝ ਤੁਸੀਂ ਮਾਰੋਗੇ ਕੁਝ ਅਗਲੇ ਮਾਰਨਗੇ, ਉਹ ਕਹਾਣੀ ਖੋਲ। ਪਰ ਜਿੱਥੇ ਖੱਚ ਵਿੱਚ ਸ਼ਸਤਰ ਵੀ ਕੋਈ ਨਾ ਖੋਵੇ, ਸਾਧ ਸੰਗਤ ਕੋਈ ਨਾਲ, ਫੌਜ ਦਾ ਆਸਰਾ ਕੋਈ ਨਹੀਂ, ਚਾਰ ਚਫੇਰ ਇਹ ਦੁਸ਼ਮਣ ਜੋ ਚਾਹਣ ਉਹ ਇਹਨਾਂ ਸ਼ਰੀਰਾਂ ਦੇ ਉੱਪਰ ਕਰ ਸਕਦੇ ਕਰਨ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਦਾਦੀ ਮਾਂ ਕੋਲ ਵੀ ਵਾਕ ਕਰ ਲਏ ਸਨ, ਜਦੋਂ ਇਹਨਾਂ ਦੇ ਉੱਪਰ ਚਾਰ ਚਫੇਰੇ ਲਾਲਚ ਅਤੇ ਮੌਤ ਦੇ ਡਰਾਵੇ ਦਿੱਤੇ ਗਏ। ਗੁਰੂ ਕੇ ਪਿਆਰਿਓ, ਉਹਨਾਂ ਨੇ ਕਿਵੇਂ ਸੱਚ ਦੇ ਪੈਰਾਂ ਦੇ ਝੱਤ ਦੇ ਜੰਮ ਪੀਤੇ ਆਪਾਂ ਸੁਣਿਆ, ਪਰ ਕਮਾਲ ਇਹ ਵੇ ਸਤਿਗੁਰੂ ਜੀ ਨੇ ਕਿਹੋ ਜਿਹੀ ਸਿੱਖੀ ਤਿਆਰ ਕੀਤੀ ਹੈ, ਕਿਹੋ ਜਿਹਾ ਮਨੁੱਖਤਾ ਵਿੱਚ ਪਿਆਰ, ਦੀਵਾਨ ਟੋਡਰ ਮੱਲ, ਇੱਕ ਇਹੋ ਜਿਹੀ ਹਸਤੀ ਹੈ। ਇਹ ਦੋ ਪਰਿਵਾਰਾਂ ਨੂੰ ਕੌਮ ਕਦੇ ਨਹੀਂ ਭੁੱਲੇਗੀ, ਇੱਕ ਦੀਵਾਨ ਟੋਡਰ ਮੱਲ, ਇੱਕ ਮੋਤੀ ਰਾਮ ਮਹਿਰਾ। ਇਹ ਦੋ ਹਸਤੀਆਂ ਉਹ ਨੇ ਗੁਰੂ ਕੇ ਪਿਆਰਿਓ, ਜਿਨ੍ਹਾਂ ਨੂੰ ਅਸੀਂ ਕਦੇ ਭੁਲਾ ਨਹੀਂ ਸਕਦੇ। ਜਿੰਨੀ ਵਾਰੀ ਯਾਦ ਕਰੋਗੇ ਸਾਹਿਬਜ਼ਾਦਿਆਂ ਛੋਟਿਆਂ ਨੂੰ, ਉਨੀ ਵਾਰੀ ਇਹਨਾਂ ਦੀ ਕੁਰਬਾਨੀ ਨੂੰ ਸਾਹਮਣੇ ਲਿਆਇਆ ਜੇ। ਹੋਇਆ ਕਿ ਦੀਵਾਨ ਟੋਡਰ ਮੱਲ ਘਰ ਘਾਟ ਵੇਚ ਕੇ ਪੂਰਾ, ਜਦੋਂ ਗੁਰੂ ਕੇ ਪੁੱਤਰਾਂ ਅਤੇ ਮਾਤਾ ਜੀ ਦੇ ਪਵਿੱਤਰ ਸਰੂਪਾਂ ਦਾ ਸੰਸਕਾਰ ਕਰਦੇ ਹਨ, ਉਸ ਤੋਂ ਬਾਅਦ ਵਜ਼ੀਰ ਖਾਨ ਦਾ ਅੰਦਰ ਠਰਿਆ ਨਹੀਂ ਸੀ। ਉਹਨੇ ਆਖਿਆ, ਕੌਣ ਹੈ ਜਿਹਨੇ ਗੁਰੂ ਕੇ ਪੁੱਤਰਾਂ ਦਾ ਸੰਸਕਾਰ ਕੀਤਾ ਹੈ? ਅਹਿਲਕਾਰਾਂ ਤੋਂ ਸਭੋ ਕੁਝ ਕਰਵਾ ਲਿਆ। ਪਤਾ ਲੱਗਾ ਟੋਡਰ ਮੱਲ, ਲਿਆਓ ਬੁਲਾ ਕੇ ਕਚਹਿਰੀ ਅੰਦਰ। ਕਹਿਣ ਲੱਗੇ, ਇਹ ਕੰਮ ਤੂੰ ਕਿਉਂ ਕੀਤਾ ਹੈ? ਤੈਨੂੰ ਪਤਾ ਹੈ ਹਕੂਮਤ ਦੇ ਬਾਕੀਆਂ ਦੀਆਂ ਲਾਸ਼ਾਂ ਨੇ? ਉਹ ਕਹਿੰਦਾ, ਵਜ਼ੀਰ ਖਾਨ, ਹਕੂਮਤ ਦੇ ਬਾਕੀਆਂ ਦੀਆਂ ਲਾਸ਼ਾਂ ਨਹੀਂ, ਮਨੁੱਖਤਾ ਦੇ ਦਿਲ ਨੂੰ ਮਲਕ ਲਾਣ ਵਾਲੇ ਮੇਰੇ ਰੱਬ ਦੇ ਪੁੱਤਰਾਂ ਦੀ ਲਾਸ਼ਾਂ ਨੇ। ਤੂੰ ਉਹਨਾਂ ਨੂੰ ਕਹਿੰਦਾ ਇੱਕ ਮੁਗਲਾਂ ਅਤੇ ਤੁਰਕਾਂ ਦੇ ਬਾਗੀ, ਉਹ ਨਹੀਂ ਕਿਸੇ ਦੇ ਬਾਗੀ, ਉਹ ਤਾਂ ਸਭ ਨੂੰ ਆਪਣਾ ਬਣਾ ਕੇ ਸੁੱਖ ਵੰਡਦੇ, ਬਾਗੀ ਤੁਹਾਡਾ ਆਪਣਾ ਮਨ ਅਤੇ ਅਹੰਕਾਰ। ਜਿਹਨੇ ਇਹੋ ਜਿਹੇ ਹਾਲਾਤ ਬਣਾਏ ਨੇ, ਤੈਨੂੰ ਪਤਾ ਹੈ ਹਕੂਮਤ ਦੇ ਬਾਗੀਆਂ ਨਾਲ ਹਮਦਰਦੀ ਕਰਨ ਵਾਲੇ ਦਾ ਕੀ ਕਾਲ ਹੁੰਦਾ? ਕਹਿੰਦਾ, ਮੈਨੂੰ ਬਿਲਕੁਲ ਪਤਾ ਹੈ। ਕਹਿੰਦੇ, ਮੌਤ ਦੀ ਸਜ਼ਾ। ਕਹਿਣ ਲੱਗੇ, ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ, ਉਹਨਾਂ ਨੇ ਹੱਸ ਕੇ ਪ੍ਰਵਾਨ ਕੀਤੀ, ਇੰਨੀ ਔਖੇ, ਤੈਨੂੰ ਪਤਾ ਹੈ ਤੈਨੂੰ ਉਹਦੇ ਨਾਲ ਔਖੀ ਮੌਤ ਮਾਰਾਂਗੇ। ਕਹਿਣ ਲੱਗੇ, ਜਿਨ੍ਹਾਂ ਦੇ ਨੇਤਰਾਂ ਦੇ ਸਾਹਮਣੇ ਗੁਰੂ ਕੇ ਪੁੱਤਰ ਸ਼ਹੀਦ ਹੋ ਜਾਣ, ਉਹਨਾਂ ਨੂੰ ਜਿਹੜੀ ਮਰਜ਼ੀ ਮੌਤੇ ਗੁਣ ਸਨ ਉਮਾਰ, ਅਸੀਂ ਪਹਿਲਾਂ ਹੀ ਅੰਦਰੋਂ ਤਿਆਰ ਹਾਂ। ਉਹਨਾਂ ਨੂੰ ਹਾਥੀ ਤਾਂ ਪਾਇਆ ਸੀ, ਜਦੋਂ ਪਹਿਲਾਂ ਆਪਣੇ ਆਪ ਨੂੰ ਮਰਵਾ ਕੇ ਕਹਿਣ ਲੱਗੇ, ਤੈਨੂੰ ਕੋਲੂ ਵਿੱਚ ਪਾ ਕੇ ਪੀੜ ਦਿੱਤਾ ਜਾਏਗਾ। ਕਹਿਣ ਲੱਗਾ, ਕੇਵਲ ਮੈਨੂੰ ਨਾ ਪੀੜੋ, ਮੇਰੀ ਮਦਦ ਕੀਤੀ ਮੇਰੀ ਪਤਨੀ ਨੇ, ਮੇਰੇ ਬੱਚਿਆਂ ਨੇ, ਮੈਂ ਤਿਆਰ ਹਾਂ ਅਤੇ ਮੇਰੇ ਬੱਚੇ ਅਤੇ ਪਤਨੀ ਤਿਆਰ ਹੈ। ਜੇ ਗੁਰੂ ਕੇ ਪੁੱਤਰਾਂ ਦੀ ਸੇਵ ਕਮਾਉਂਦਿਆਂ ਉਹਦੇ ਬਦਲੇ ਕੋਲੂ ਵਿੱਚ ਵੀ ਜੇ ਪੀੜੇ ਜਾਵਾਂਗੇ ਅਤੇ ਆਪਣੇ ਧਨ ਭਾਗ ਸਮਝਾਂਗੇ। ਇਸ ਪਾਪੀ ਦਾ ਅੰਦਰ ਤੰਗ ਨਹੀਂ ਸੀ ਠਰਿਆ, ਸਤਸੰਗੀ ਉਹਦਾ ਪੂਰਾ ਪਰਿਵਾਰ ਕੋਲੂ ਚਲੋਕੀ ਗੰਨੇ ਪੀੜਦੇ, ਇਹਨੇ ਪੂਰਾ ਪਰਿਵਾਰ ਪੀੜਿਆ ਸੀ ਵਿੱਚੇ, ਉਹ ਸ਼ਹੀਦ ਹੋ ਗਏ ਸਾਧ ਸੰਗਤ। ਇਹ ਕਾਰਨ ਜਦੋਂ ਪੰਚ ਨੇ ਸਰਖੰਦ ਫਤਿਹਗੜ੍ਹ ਦੀ ਧਰਤੀ 'ਤੇ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਸੜਕ ਬਣਾਈ ਉਹਦਾ ਨਾਮ ਵੀ ਰੱਖਿਆ ਦੀਵਾਨ ਟੋਡਰ ਮੱਲ ਦੇ ਨਾਂ ਚੱਲੇ, ਇਹਦੀ ਹਵੇਲੀ ਵੀ ਹੁਣ ਤੱਕ ਕਾਇਮ ਸੀ। ਜਦੋਂ ਦੀਵਾਨ ਖਾਲ ਬਣਾਇਆ ਉਹਦਾ ਨਾਮ ਵੀ ਦੀਵਾਨ ਟੋਡਰ ਮੱਲ ਦੀਵਾਨ ਖਾਲ ਰੱਖਿਆ, ਤਾਂ ਕਿ ਪਤਾ ਲੱਗੇ ਗੁਰੂ ਕੇ ਪੁੱਤਰਾਂ ਦੀ ਗੱਲ ਕਰਨੀ ਹੋਵੇ ਦੀਵਾਨ ਟੋਡਰ ਮੱਲ ਦੇ ਅੰਦਰ ਬੈਠ ਕੇ ਵੇਖੋ ਗੁਰੂ ਕੇ ਪੁੱਤਰਾਂ ਨੇ ਕੀ ਕੀਤਾ ਅਤੇ ਸਾਨੂੰ ਉਹਦੇ ਲਈ ਕੀ ਕਰਨਾ ਚਾਹੀਦਾ। ਉਹਨਾਂ ਨੂੰ ਪਿਆਰ ਕਰਦੇ ਪੀੜੇ ਹੀ ਜਾਈਏ ਤਾਂ ਵੀ ਸਿੱਖੀ ਤੋਂ ਕਦਮ ਪਿੱਛੇ ਨਾ ਹਟੇ। ਮੋਤੀ ਰਾਮ ਮਹਿਰਾ ਇੱਕ ਦੂਜਾ ਪਰਿਵਾਰ ਸੀ। ਜਦੋਂ ਸਤਿਗੁਰੂ ਦੇ ਲਾਲ ਅਤੇ ਮਾਤਾ ਜੀ ਠੰਡੇ ਬੁਰਜ ਵਿੱਚ ਭੁੱਖੇ ਭਾਂਡੇ ਕਰਨ, ਮੋਤੀ ਰਾਮ ਮਹਿਰਾ ਇੱਥੋਂ ਦੀ ਨੌਕਰੀ ਕਰਦਾ ਗਰੀਬ ਜਿਹਾ ਆਦਮੀ ਏ, ਇਹਦੇ ਅੰਦਰ ਚਾਅ ਏ, ਮੈਂ ਮਾਤਾ ਜੀ ਨੂੰ ਪੁੱਛਦਾਂਗਾ, ਹਕੂਮਤ ਕਹਿੰਦੀ ਸ਼ਗਨ ਦੇਣਾ ਕੁਝ ਨੇ, ਇਹਨੇ ਵਿਚਾਰ ਇਹਨੇ ਕਿਹੜਾ ਤਰੀਕਾ ਵਰਤਿਆ ਏ, ਲਾਲਚ ਦੇ ਕੇ ਸਿਪਾਹੀਆਂ ਨੂੰ ਇਹਨੇ ਚੋਰੀ ਦੁੱਧ ਪਿਲਾਤਾ ਸੀ ਗੁਰੂ ਕੇ ਪੁੱਤਰਾਂ ਅਤੇ ਮਾਤਾ ਜੀ ਨੂੰ। ਬਾਅਦ ਵਿੱਚ ਜਦੋਂ ਉਹ ਭੇਦ ਖੁੱਲ੍ਹਾ ਅਤੇ ਮੋਤੀ ਰਾਮ ਮਹਿਰੇ ਦਾ ਪੂਰਾ ਪਰਿਵਾਰ ਪੀੜਿਆ ਗਿਆ ਹੈ, ਸਤਸੰਗ ਹੁਣ ਉਹਦੀ ਯਾਦਗਾਰ ਬਣੀ ਹੋਈ ਏ, ਕੋਲੂ ਵਿੱਚ ਪਾ ਕੇ ਪੀੜਨਾ। ਪਰ ਜਦੋਂ ਇਹ ਸਾਕਾ ਵਰਤ ਗਿਆ ਨਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਕੀਆਂ ਵਾਲੇ ਪਿਤਾ ਜੀ ਹਜ਼ੂਰ ਸਾਹਿਬ ਤੋਂ ਜਾ ਕੇ ਤੋਰ ਦੇਖਣ ਜਾ ਬੰਦਿਆ, ਤੋ ਪੰਜਾਬ ਦੀ ਧਰਤੀ ਤੇ ਜਾ, ਅਸੀਂ ਸ਼ਾਂਤਮਈ ਵੀ ਪੁੱਤਰਾਂ ਦਾ ਜੋੜਾ ਵਾਰਿਆ ਏ, ਮੈਦਾਨ ਏ ਜੰਗ ਵਿੱਚ ਵੀ ਸਿੱਖ ਤੇ ਪੁੱਤਰ ਵਾਰੇ, ਜ਼ਾਲਮ ਦੀ ਆਤਮਾ ਅਜੇ ਵੀ ਝੰਜੋਟੀ ਨਹੀਂ ਗਈ, ਹੁਣ ਕਿਰਪਾਨ ਨੂੰ ਖੱਚ ਪਾਓ ਤੇ ਜਾਓ, ਉਹ ਜ਼ੁਲਮ ਰਾਜ ਦੀ ਹੁਣ ਜੜ ਪੁੱਟ ਦਿਓ। ਸਤਿਗੁਰੂ ਤੋਂ ਅਸੀਸ ਲਈ ਗੁਰੂ ਕੇ ਪਿਆਰਿਓ ਮਹਾਰਾਜ ਜੀ ਦੀ ਮਿਹਰ ਨਾਲ ਪੰਜ ਹੋਰ ਤੋਰੇ ਸਤਿਗੁਰਾਂ ਨੇ ਆਪਣੇ ਕੋਲੋਂ ਤੀਰ ਦਿੱਤੇ, ਸ਼ਸਤਰ ਦਿੱਤੇ, ਸਤਿਗੁਰੂ ਹਜ਼ੂਰ ਸਾਹਿਬ ਤੋਂ ਤੋਰਦੇ ਪੰਜਾਬ ਵੱਲ। ਜਦੋਂ ਤੁਰਨ ਲੱਗੇ ਤੇ ਚਰਨਾਂ ਤੇ ਮੱਥਾ ਟੇਕਿਆ, ਕਹਿਣ ਲੱਗੇ ਕਲਗੀਆਂ ਵਾਲਿਆ ਤੇਰੀ ਵੀ ਅਜੀਬ ਰਚਨਾ ਹੈ, ਤੇਰੇ ਢੰਗ ਅਜੀਬੋ ਗਰੀਬ ਕਰਨ, ਨਾ ਮੈਂ ਜੰਮ ਪਲ ਪੰਜਾਬ ਦਾ, ਨਾ ਕੋਈ ਮੈਨੂੰ ਜਾਣੇ ਤੇ ਨਾ ਮੈਂ ਕਿਸੇ ਨੂੰ ਜਾਣਾ। ਸਤਿਗੁਰੂ ਉਹ ਕਿੱਥੇ ਮਹਾਰਾਸ਼ਟਰ, ਨਾ ਦੇੜ ਦੀ ਧਰਤੀ ਤੇ ਮੈਨੂੰ ਮਿਲਿਆ ਏ, ਅਜੇ ਕੱਲ ਮਿਲਿਆ ਏ ਤੇ ਅੱਜ ਇਤਨੀ ਵੱਡੀ ਸੇਵਾ ਦੇ ਰਿਹਾ ਏ। ਸਾਧ ਸੰਗਤ ਇਹ ਕਲਾ ਸਤਿਗੁਰੂ ਜਾਣਨ ਕਿਹਦੇ ਤੇ ਤਰੁੱਟ ਕੇ ਕਿਹਦੇ ਤੋਂ ਕਿਹੜਾ ਕੰਮ ਕਰਵਾਉਣਾ ਹੈ। ਤੁਸੀਂ ਅੱਜ ਵੀ ਵੇਖਦੇ ਹੋ ਜਿਨ੍ਹਾਂ ਨੂੰ ਬਹੁਤ ਲੋਕ ਜਾਣਦੇ ਕਰਨ, ਉਹਨਾਂ ਤੋਂ ਕੋਈ ਵੀ ਨਹੀਂ ਰੱਬ ਸੇਵਾ ਲੈਂਦਾ। ਅਚਾਨਕ ਹੀ ਤੁਹਾਡੇ ਚੋਂ ਕੋਈ ਵੀਰ ਭੈਣ ਪੈਦਾ ਕਰਦਾ ਵੱਡੇ ਤੋਂ ਵੱਡੇ ਜ਼ਾਲਮ ਨੂੰ ਸੋਧਣ ਲਈ, ਉਸ ਜ਼ੁਲਮ ਨੂੰ ਖਤਮ ਕਰਨ ਲਈ ਉਹਦੇ ਤੋਂ ਕੁਰਬਾਨੀ ਕਰਵਾ ਦਿੰਦਾ, ਇਹ ਉਹਦੀ ਮੌਜ ਏ, ਕਿਹਨੂੰ ਕਿਵੇਂ ਕਿਹੜੀ ਸੇਵਾ ਦੇਣੀ ਏ। ਜਦੋਂ ਇਹਨੂੰ ਤੋਰਿਆ ਤੇ ਸਤਿਗੁਰੂ ਜੀ ਨੂੰ ਬਾਬਾ ਬੰਦਾ ਸਿੰਘ ਜੀ ਨੇ ਨਮਸਕਾਰ ਕਰਕੇ ਪੁੱਛਿਆ ਸੀ, ਮਾਲਕ ਸਤਿਗੁਰੂ ਮੈਨੂੰ ਕੋਈ ਨਹੀਂ ਜਾਣਦਾ, ਮੈਂ ਕਿਸੇ ਨੂੰ ਨਹੀਂ ਜਾਣਦਾ, ਕੌਣ ਤੁਰੇਗਾ ਮੇਰੇ ਨਾਲ ਇਤਨੀ ਵੱਡੀ ਹਕੂਮਤ ਨਾਲ ਟੱਕਰ ਲੈਣ ਲਈ। ਤੇ ਸਤਿਗੁਰਾਂ ਨੇ ਉਦੋਂ ਬਚਨ ਕਿਹਾ ਸੀ, ਕਹਿਣ ਲੱਗੇ ਬੰਦਾ ਸਿੰਘ ਜਦੋਂ ਅਸੀਂ ਤੁਰੇ ਸਾਂ ਅਨੰਦਪੁਰ ਸਾਹਿਬ ਤੋਂ, ਬਹੁਤ ਵੱਡੀ ਗਿਣਤੀ ਨਹੀਂ ਛੋੜੀ ਸੀ, ਸਰਸਾ ਨਦੀ ਦੇ ਕਿਨਾਰੇ ਘੱਟ ਗਈ, ਰੋਪੜ ਘੱਟ ਗਈ, ਚਮਕੌਰ ਸਾਹਿਬ ਤੱਕ ਕੇਵਲ 40 ਸਾਂ। ਯਾਦ ਰੱਖੀ ਬੰਦਾ ਸਿੰਘ ਬਹਾਦਰਾ, ਇਹ ਝੂਠ ਤੇ ਸੱਚ ਦੀ ਜੰਗ ਬੰਦਿਆਂ ਦੀ ਗਿਣਤੀ ਨਾਲ ਨਹੀਂ ਜਿੱਤੀ ਜਾਂਦੀ ਤੇ ਨਾ ਵਾਕਫੀ ਨਾਲ ਜਿੱਤੀ ਜਾਂਦੀ ਹੈ, ਇਹ ਜਿੱਤੀ ਜਾਂਦੀ ਜਦੋਂ ਕੋਈ ਧਰਮ ਕਿਸੇ ਦੇ ਅੰਦਰ ਉੱਠ ਖਲੋਂਦਾ ਏ। ਸੱਚ ਦੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੇ ਸਹਾਰੇ ਤੋਂ ਕੱਲ੍ਹ ਤੱਕ ਸਿੰਘ ਕੇਵਲ ਇੱਕ ਮਨੁੱਖ ਹੈ, ਜਦੋਂ ਤੇਰੇ 'ਤੇ ਪੈ ਗਈ ਸਤਿਗੁਰੂ ਪੂਰੇ ਦੀ ਦ੍ਰਿਸ਼ਟੀ, ਤੇਰੇ ਅੰਦਰੋਂ ਕੋਈ ਜਾਗੀ ਆਤਮਾ, ਉਹਨੇ ਕਹਿ ਦਿੱਤਾ ਮੈਂ ਬੰਦਾ, ਬੰਦੇ ਦਾ ਅਰਥ ਹੁੰਦਾ ਹੈ ਗੁਲਾਮ, ਜਿਹੜਾ ਸਤਿਗੁਰੂ ਦਾ ਗੁਲਾਮ ਹੋ ਗਿਆ ਉਹਦੇ ਅੰਦਰ ਸਤਿਗੁਰੂ ਆਪ ਪ੍ਰਤੱਖ ਵਰਤਦੇ ਕਹਿਣ। ਬੰਦਾ ਸਿਆ ਤੂੰ ਨਹੀਂ, ਤੇਰੇ ਅੰਦਰ ਆਪ ਰੱਬ ਵਰਤੇਗਾ, ਰਹਿ ਗਈ ਗੱਲ ਤੂੰ ਕੀ ਕਵੇਂਗਾ ਕੌਮ ਨੂੰ। ਕਹਿੰਦੇ ਕੋਈ ਲੈਕਚਰ ਨਾ ਕਰੀ, ਬਹੁਤੀਆਂ ਵੱਡੀਆਂ ਗੱਲਾਂ ਨਹੀਂ ਕਰਨੀਆਂ, ਬਿਲਕੁਲ ਛੋਟੀ ਜੀ। ਤੁਸੀਂ ਕਦੇ ਵੇਖਿਆ ਜੀ ਜਿੰਨੇ ਮਹਾਨ ਆਦਮੀ ਹੋਣਗੇ ਨਾ ਉਹ ਘੱਟ ਬੋਲਣਗੇ, ਉਹਨਾਂ ਦੇ ਵਾਕ ਛੋਟੇ ਹੋਣਗੇ ਪਰ ਉਹਨਾਂ ਦਾ ਅਸਰ ਲੱਖਾਂ ਤਕਰੀਰਾਂ ਨਾਲ ਉਹ ਵੱਧ ਹੁੰਦਾ ਹੈ। ਜਿਹੜੇ ਆਦਮੀ ਦੇ ਪੱਲੇ ਕੱਖ ਨਹੀਂ ਉਹਦੀਆਂ ਤਕਰੀਰਾਂ ਲੰਬੀਆਂ ਹੋਣਗੀਆਂ, ਤੇ ਅਸਰ ਉਹਦਾ ਬਹੁਤ ਘੱਟ ਹੋਏਗਾ। ਸਤਿਗੁਰੂ ਕਹਿਣ ਲੱਗੇ, ਬੰਦਾ ਸਿਆਮ ਕੁਝ ਨਹੀਂ ਤੂੰ ਕਰਨਾ, ਬਸ ਇੰਨਾ ਹੀ ਕਹਿਣਾ ਏ। ਜਦੋਂ ਕੋਈ ਸੁਣਿਆ ਭੇਜਣਾ, ਇੰਨਾ ਹੀ ਕਹਿਣਾ ਏ। ਰੱਬ ਨੂੰ ਪਿਆਰ ਕਰਨ ਵਾਲੇ ਹੋ, ਜ਼ੁਲਮ ਦੀ ਜੜ ਪੁੱਟਣ ਲਈ, ਜ਼ੁਲਮ ਖਤਮ ਕਰਨ ਦੀ, ਜ਼ਾਲਮ ਦੀ ਜੜ ਪੁੱਟਣ ਲਈ ਸਰਖੰਦ ਦੀ ਦੀਵਾਰ ਕੁਝ ਕਹਿ ਰਹੀ ਜੇ। ਜਦੋਂ ਕਿਸੇ ਦੇ ਕੰਨਾਂ ਵਿੱਚ ਸਰਖੰਦ ਦੀ ਦੀਵਾਰ ਸ਼ਬਦ ਪਏਗਾ, ਉਦੋਂ ਆਪਣੀ ਜਿੰਦ ਵਾਰਨ ਨੂੰ ਬੱਚਾ ਬੱਚਾ ਤਿਆਰ ਹੋਏਗਾ। ਸਤਸੰਗਿਓ, ਸਰਖੰਦ ਦੀ ਦੀਵਾਰ ਸ਼ਬਦ ਦੀ ਸੁਣ ਕੇ ਹਰ ਸਿੱਖ ਦਾ ਅੰਦਰ ਉਦੋਂ ਵੀ ਕੰਬਦਾ ਤੇ ਅੱਜ ਵੀ ਕੰਬਦਾ, ਜੁਗਾਂ ਬਾਅਦ ਵੀ ਕੰਬੇਗਾ। ਡਰ ਕੇ ਨਹੀਂ, ਅੰਦਰ ਇੱਕ ਜਜ਼ਬਾ ਪੈਦਾ ਕਰਕੇ ਉਹ ਦੀਵਾਰ, ਉਹਦਾ ਨਾਂ ਸੁਣ ਕੇ ਸਾਨੂੰ ਆਪਣੇ ਧੀਆਂ ਪੁੱਤਰ ਪਿਆਰੇ ਨਹੀਂ ਲੱਗਦੇ, ਦੌਲਤ ਤੇ ਜ਼ਿੰਦਗੀ ਪਿਆਰੀ ਨਹੀਂ ਲੱਗਦੀ। ਇੱਕ ਚਾਅ ਉੱਠਦਾ ਏ, ਉਹ ਸਿੱਖੀ ਦੀ ਖਾਤਰ ਆਪਾਂ ਕਿਉਂ ਨਹੀਂ ਆਪਾਂ ਵਾਰ ਕੱਟਦੇ। ਜਦੋਂ ਉਹ ਦੀਵਾਰ ਭੁੱਲਦੀ ਏ ਤੇ ਕਹੋ ਗੁਰੂ ਕੇ ਪਿਆਰਿਓ, ਸਿੱਖੀ ਤੋਂ ਦੂਰ ਜਾਂਦੀ ਏ। ਜਿਨ੍ਹਾਂ ਨੂੰ ਦੀਵਾਰ ਚੇਤਾ ਆ ਜਾਏ, ਉਹ ਕਦੇ ਸਿੱਖੀ ਨੂੰ ਛੱਡ ਕੇ ਪਰਾਂ ਨਹੀਂ ਜਾ ਸਕਦੇ, ਹੋ ਨਹੀਂ ਸਕਦਾ। ਜਿਹੜੇ ਜਿਨ੍ਹਾਂ ਦੇ ਸਾਹਮਣੇ ਦੋ ਗੁਰੂ ਕੇ ਲਾਤਾਂ ਦੀ ਉਹ ਘਟਨਾ ਹੋਵੇ ਤੇ ਨਾ ਆਵੇ, ਤੇ ਇੱਕੋ ਕਾਰਨ ਸੀ। ਜਦੋਂ ਬਾਬਾ ਤੁਰਿਆ ਤਾਂ ਬੰਦਾ ਸਿੰਘ ਬਹਾਦਰ ਪੰਜਾਬ ਵੱਲ, ਤੇ ਬਹੁਤ ਤਕੜੀ ਫੌਜ ਇਕੱਠੀ ਹੋ ਗਈ ਉਹਦੇ ਨਾਲ। ਜਦੋਂ ਕਿਹਾ ਨਾ ਸਤਿਗੁਰੂ ਦੇ ਵਿੱਚ ਚੋਜ ਦੇਖੋ, ਜਰਾ ਇਹ 'ਚ ਰੁਕਿਆ ਜੇ, ਸੋਚ ਨੂੰ ਰੋਕਣਾ। ਜਿਸ ਟਿਕਾਓ ਵਿੱਚ ਤੁਸੀਂ ਆ ਗਏ ਹੋ, ਇਹ ਟਿਕਾਓ ਵਿੱਚ ਅਸੀਂ ਦੋ ਚਾਰ ਗੱਲਾਂ ਗੁਰੂ ਦੀਆਂ ਬੋਝ ਕਰਾਂਗੇ। ਮਹਾਰਾਜ, ਸੱਚੇ ਪਾਤਸ਼ਾਹ ਦੇ ਘਰ ਬਦਲਾ ਕੋਈ ਨਹੀਂ ਜੇ, ਬਦਲੇ ਲੈਣੇ ਆਮ ਮਨੁੱਖ ਦਾ ਕੰਮ ਏ। ਇੱਥੇ ਤੇ ਗੱਲ ਏ, ਜ਼ੁਲਮ ਮੁਕਾਣਾ ਸਤਿਗੁਰੂ ਬਦਲੇ ਨਹੀਂ ਲੈਂਦੇ। ਸਤਿਗੁਰੂ ਨੂੰ ਔਰੰਗਜ਼ੇਬ ਨੇ ਇੱਕ ਵਾਰੀ ਮਾੜਾ ਜਿਹਾ ਇਸ਼ਾਰਾ ਕੀਤਾ, ਸਤਿਗੁਰੂ ਮੈਂ ਮਿਲਣਾ ਚਾਹੁੰਦਾ ਹਾਂ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨੂੰ ਅਜੇ ਵੀ ਮਤ ਦੇਣ ਲਈ ਤਿਆਰ ਹੋ ਜਾਂਦੇ ਨੇ। ਪਰ ਇਹ ਰੱਬ ਦੀ ਮੌਤ ਮੁਲਾਕਾਤ ਤੋਂ ਪਹਿਲਾਂ ਮਰ ਜਾਂਦਾ। ਉਹਦੇ ਹੀ ਪੁੱਤਰਾਂ ਵਿੱਚ ਰਾਜ ਭਾਗ ਲਈ, ਜਰਾ ਸੋਚੋ, ਜਿਵੇਂ ਪਿਛਲੇ ਦਿਨਾਂ 'ਚ ਕਿਹਾ ਨਾ, ਇਹ ਨਹੀਂ ਵੀ ਸਤਿਗੁਰੂ ਲਾਚਾਰ ਸਨ, ਉਹਨਾਂ ਤੋਂ ਪੁੱਤਰ ਬਚਾਏ ਨਹੀਂ ਸੀ ਜਾ ਸਕਦੇ, ਸਿੱਖ ਨਹੀਂ ਸੀ ਬਚਾ ਸਕਦੇ, ਸਭੋ ਕੁਝ ਕਰ ਸਕਦੇ ਨੇ। ਅਜੇ ਸਤਿਗੁਰੂ ਜੀ ਮਾਲਵੇ ਦੀ ਧਰਤੀ 'ਤੇ ਨੇ। ਬਹਾਦਰ ਸ਼ਾਹ ਨੇ ਸੁਣਿਆ ਕਿਹਾ ਏ, ਦੇਖੋ ਜਦੋਂ ਸਤਿਗੁਰੂ ਤੁਰਦੇ ਨੇ ਅੱਗੇ ਨੂੰ, ਭਈ ਉੱਧਰ ਔਰੰਗਜ਼ੇਬ ਦੀ ਹੋ ਗਈ ਮੌਤ ਅਤੇ ਰਾਜ ਭਾਗ ਦੀ ਲੜਾਈ ਚੱਲ ਪਈ ਭਰਾਵਾਂ ਦੀ, ਮੇਰੀ ਮਦਦ ਕਰੋ। ਔਰੰਗਜ਼ੇਬ ਦਾ ਪੁੱਤਰ ਕਿਹਦੇ ਕੋਲੋਂ ਮਦਦ ਮੰਗ ਰਿਹਾ ਏ? ਇੱਕ ਫਕੀਰ ਕੋਲੋਂ, ਜਿਹਦੇ ਪੈਰਾਂ 'ਚ ਜੋੜਾ ਨਹੀਂ ਸੀ, ਕੋਲ ਘੋੜਾ ਕੋਈ ਨਹੀਂ, ਕੋਈ ਕਿਲ੍ਹਾ ਕੋਈ ਨਹੀਂ, ਜਿਹੜਾ ਰੱਬ ਦੇ ਖੁੱਲ੍ਹੇ ਅਸਮਾਨਾਂ ਵਿੱਚ ਤੁਰਦਾ ਫਿਰਦਾ ਹੈ, ਉਹਦੇ ਕੋਲੋਂ ਮਦਦ ਮੰਗੀ ਜਾ ਰਹੀ ਏ। ਅਤੇ ਮਦਦ ਮੰਗੀ ਅਤੇ ਸਤਿਗੁਰੂ ਨੇ ਮਦਦ ਦਿੱਤੀ, ਅਤੇ ਜਦੋਂ ਦੀ ਜਿੱਤ ਹੋਈ, ਗੁਰੂ ਵੱਲੋਂ ਕਲੀਆਂ ਫੌਜਾਂ ਦੀ ਬਦੌਲਤ ਜਿੱਤ ਹੋਏਗੀ, ਬਦਲੇ ਨਹੀਂ। ਸਤਿਗੁਰੂ ਜੀ ਦੇ ਘਰ ਕੋਈ ਤੁਰਕਾਂ ਨਾਲ ਨਹੀਂ ਲੜਾਈ, ਮੁਗਲਾਂ ਨਾਲ ਨਹੀਂ, ਕੇਵਲ ਜ਼ਾਲਮਾਂ ਨਾਲ। ਮੈਂ ਕਹਿਣੇ ਲੱਗਾ ਸਾਂ, ਸਤਿਗੁਰੂ ਜਦੋਂ ਤੋਰਿਆ ਨਾ, ਅਤੇ ਇੱਕ ਗੱਲ ਕਹਿ ਕੇ ਤੋਰਿਆ ਸੀ ਬੰਦਾ ਸਿਆਂ, ਜ਼ਾਲਮ ਇੱਕ ਬੈਠਾ ਏ, ਸਰਖੰਦ ਵੱਡਾ, ਪਰ ਉਹਦੇ ਤੋਂ ਨਾਲ ਹੀ ਇੱਕ ਹੈ ਸਡੋਕਾ ਧਰਤੀ, ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਸਰਖੰਦ ਦੇ, ਉੱਥੇ ਬਾਅਦ ਵਿੱਚ ਉੱਥੋਂ ਦੇ ਜ਼ਾਲਮਾਂ ਨੂੰ ਸੋਧਣਾ ਏ, ਜਿਨ੍ਹਾਂ ਮੇਰੇ ਪਿਆਰੇ ਸੇਵਕ ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ ਏ। ਅਸੀਂ ਚਾਹੁੰਦੇ ਹਾਂ ਉਹਦੇ ਕਾਤਲਾਂ ਨੂੰ ਪਹਿਲਾਂ ਸੋਧਿਆ ਜਾਵੇ। ਬੰਦਾ ਸਿੰਘ ਬਹਾਦਰ ਪਿਆਰਿਓ, ਸਤਿਗੁਰੂ ਦੀ ਮੌਤ, ਅਸੀਂ ਜ਼ਰੂਰ ਸਾਡਾ ਫਰਜ਼ ਸੀ ਗੁਰੂ ਪੁੱਤਰਾਂ ਨੂੰ ਪਹਿਲੇ ਨੰਬਰ 'ਤੇ ਰੱਖੀਏ। ਸਤਿਗੁਰੂ ਨੇ ਪਹਿਲੇ ਨੰਬਰ 'ਤੇ ਸਿੱਖਾਂ ਨੂੰ ਰੱਖਿਆ, ਪੁੱਤਰਾਂ ਨੂੰ ਹਮੇਸ਼ਾ ਬਾਅਦ ਵਿੱਚ। ਇਹ ਕਹਿੰਦੇ ਨਾ, ਇਨ ਪੁੱਤਰਨ ਕੇ ਸੀਸ ਪਾਲ, ਇਹਨਾਂ ਪੁੱਤਰਾਂ ਨੂੰ ਬਚਾਉਣ ਦੀ ਖਾਤਰ ਵਾਰ ਦੀਏ ਸੁੱਤ ਚਾਲ। ਇਸੇ ਤਰ੍ਹਾਂ ਪਹਿਲਾਂ ਸੜੋਦੇ 'ਤੇ ਹਮਲਾ ਕੀਤਾ, ਉਹਨਾਂ ਕਾਤਲਾਂ ਅਤੇ ਜਾਲਮਾਂ ਨੂੰ ਸੋਧਿਆ। ਜਦੋਂ ਸਰਹੰਦ ਦਾ ਨਾਂ ਸੁਣਿਆ ਨਾ, ਅਤੇ ਇੱਕੋ ਚਾਅ ਸੀ ਪੂਰੀ ਕੌਮ ਦੇ ਅੰਦਰ, ਭਈ ਉਸ ਜ਼ੁਲਮ ਨੂੰ ਰੋਕਣ ਲਈ ਅਸੀਂ ਕਦੇ ਪਿੱਛੇ ਨਾ ਰਹਿ ਜਾਈਏ। ਉਹ ਜ਼ਾਲਮ ਦਾ ਟਾਕਰਾ ਕਰਨ ਲਈ ਬੱਚਾ ਬੱਚਾ ਕੇ ਚਾਹੁੰਦਾ ਸੀ ਉੱਥੇ 8,000 ਸਿੰਘ ਸ਼ਹੀਦ ਹੋ ਗਏ। ਕਦੇ ਜਾਓਗੇ ਨਾ ਦਰਸ਼ਨ ਕਰਿਓ ਜਿੱਥੇ ਫਤਿਹਗੜ੍ਹ ਸਾਹਿਬ ਅਸਥਾਨ ਹੈ, ਉੱਥੋਂ ਨਿਕਲ ਕੇ ਦੀਵਾਰ ਨੂੰ ਨਮਸਕਾਰ ਕਰ ਮਾਤਾ ਗੁਜਰੀ ਦੇ ਠੰਡੇ ਬੁਰਜ ਵੱਲ ਜਾਣ ਲੱਗੋਗੇ। ਪਰਕਰਮਾ ਸੱਜੇ ਪਾਸੇ ਗੇਟ ਦੇ ਕੋਲ ਰੁਕਣਾ, ਇੱਕ ਛੋਟੀ ਜਿਹੀ ਜਗ੍ਹਾ ਬਣਾਈ ਗਈ ਹੈ ਜਿੱਥੇ ਨੂੰ ਫਤਿਹ ਕਰਨ ਲਈ 8,000 ਸਿੰਘਾਂ ਨੇ ਆਪਣੀ ਜਿੰਦ ਵਾਰ ਦੇ ਸੀ। ਇਤਨਾ ਵੱਡਾ ਅੰਦਰ ਖਿਲਿਆ ਹੋਇਆ ਜਦੋਂ ਗਏ ਨਾ ਤੇ ਇੱਥੇ 3 ਖਸਤੀਆਂ ਉਹ ਸਨ, ਪਰ ਉਹਨਾਂ 'ਚੋਂ 2 ਨੇ ਫੈਸਲਾ ਕੀਤਾ ਸੀ ਵਜ਼ੀਰ ਖਾਨ ਦਾ ਅੰਤ ਅਸੀਂ ਆਪਣੇ ਹੱਥੀਂ ਕਰਾਂਗੇ, ਆਪਣੇ ਹੱਥੀਂ। ਉਹ ਸਨ ਸਰਦਾਰ ਹਰੀ ਸਿੰਘ, ਇੱਕ ਬਾਜ ਸਿੰਘ। ਬਾਜ ਸਿੰਘ ਉਹਨਾਂ 5 'ਚੋਂ ਇੱਕ ਸਾਂਝੇ ਜਿਹੜਾ ਸਤਿਗੁਰੂ ਜੀ ਨੇ ਬਾਬਾ ਜੀ ਨਾਲ ਤੋਰਿਆ। ਜਦੋਂ ਹਰੀ ਸਿੰਘ ਤਾਂ ਲੜਦਾ ਲੜਦਾ ਦੂਜਿਆਂ ਨਾਲ ਟਕਰਾ ਹੋ ਗਿਆ, ਵਜ਼ੀਰ ਖਾਨ ਦੇ ਸਾਹਮਣੇ ਬਾਜ ਸਿੰਘ ਆਇਆ। ਬਾਜ ਸਿੰਘ ਬਹਾਦਰ, ਉਧਰੋਂ ਗੁਰੂ ਕੇ ਪੁੱਤਰਾਂ ਲਈ ਪਿਆਰ ਦਾ ਜਜ਼ਬਾ ਅਤੇ ਦੂਜੇ ਪਾਸੇ ਇਹੋ ਜਿਹੀ ਖੇਡ। ਉਹ ਵਜ਼ੀਰ ਖਾਨ ਬੜਾ ਸੂਰਮਾ ਬਹਾਦਰ, ਉਹਨੇ ਵਾਰ ਕੀਤਾ ਇਹੋ ਜਿਹਾ ਬਹੁਤ ਭਰਮਾ ਜਿਹਦੇ ਨਾਲ ਬਾਜ ਸਿੰਘ ਦਾ ਸ਼ਹਾਦਤ ਕੋਈ ਜ਼ਰੂਰੀ ਸੀ, ਪਰ ਕੋਲ ਉੱਚੇ ਫਤਿਹ ਸਿੰਘ ਖਲੋਤਾ ਸੀ। ਬਸ ਇੱਥੇ ਥੋੜ੍ਹਾ ਰੁਕਣਾ। ਮਹਾਰਾਜ ਜੀ ਦੀ ਖੇਡ ਕੈਸੀ ਹੈ ਸਤਸੰਗਿਓ? ਬਾਬਾ ਫਤਿਹ ਸਿੰਘ ਸਾਹਿਬ ਸਿੱਖ ਕੌਮ ਦੇ ਮਹਿਲ ਵਿੱਚ ਅਖੀਰਲੀ ਕੜੀ ਸਤਿਗੁਰੂ ਜੀ ਨੇ ਲਾਈ, ਇੱਧਰ ਕੀ ਭਾਣਾ ਵਰਤਿਆ। ਜਦੋਂ ਬਾਜ ਸਿੰਘ ਨਾਲ ਵਾਰ ਹੋਈ ਨਾ ਕਰਨ ਲੱਗੇ ਤੇ ਫਤਿਹ ਸਿੰਘ ਇੱਕਦਮ ਫੁਰਤੀ ਨਾਲ ਉਹਨੇ ਕਿਰਪਾਨ ਚਲਾਈ ਤੇ ਵਜ਼ੀਰ ਖਾਨ ਦੀ ਸੱਜੀ ਬਾਂਹ ਮੋਢੇ ਕੋਲੋਂ ਕੱਟ ਕੇ ਘੋਟੇ ਨੂੰ ਚੀਰਦੀ ਹੋਈ ਗਈ। ਉਹਦੇ ਨਾਲ ਵਜ਼ੀਰ ਖਾਨ ਵੀ ਡਿੱਗਿਆ ਤੇ ਘੋੜਾ ਕਮਾਲ। ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਉਸ ਜ਼ਾਲਮ ਦਾ ਬਦਲਾ ਵੀ ਉਹਨੂੰ ਸੋਧਣ ਲਈ ਗੁਰੂ ਕੇ ਸਿੱਖ ਇੱਕ ਫਤਿਹ ਸਿੰਘ ਨੇ ਉਹਦਾ ਅੰਤ ਕੀਤਾ। ਜਦੋਂ ਦਾ ਅੰਤ ਹੋਇਆ ਸੀ ਤੇ ਪਿਆਰਿਓ ਸਿੰਘਾਂ ਨੂੰ ਇੰਨਾ ਰੋਹ ਸੀ, ਕਹਿੰਦੇ ਇਸ ਮਿੱਟੀ 'ਚੋਂ ਕੁਝ ਮਿੱਟੀ ਨੇ ਉਹ ਦੀਵਾਰਾਂ ਜਿਹੜੀ ਉਲਟਾਂ ਬਣ ਕੇ ਦੀਵਾਰ ਖੜੀ ਕੀਤੇ ਜਿਹਦੇ ਵਿੱਚ ਗੁਰੂ ਕੇ ਪੁੱਤਰ ਚੁਣੇ ਗਏ, ਇਹਚੋਂ ਦੀ ਮਿੱਟੀ ਨਹੀਂ ਅਸੀਂ ਰਹਿਣ ਦੇਣੇ। ਬਹੁਤ ਸਮਾਂ ਜਦੋਂ ਸਿੰਘ ਜਾਂਦੇ ਸਰਖੰਦ ਇੱਕ ਇੱਕ ਇੱਟ ਚੁੱਕ ਕੇ ਜਾ ਕੇ ਦਰਿਆ ਜ਼ਰੂਰ ਸੁੱਟਦੇ ਸੀ। ਦੂਜਾ ਸਰਖੰਦ ਉਹ ਉੱਜੜ ਗਏ ਸਾਰੇ, ਇੱਕ ਇੱਕ ਇੱਟ ਉਜਾੜੀ ਸੀ ਪੇਚੋਂ ਇਤਨੀ ਅਪਵਿੱਤਰ ਹੋ ਗਏ। ਪਰ ਕੁਝ ਸਰਖੰਦ ਬਚ ਗਏ, ਕਿਹੜੀ ਬੱਚੀ ਜਰਾ ਉਹਦਾ ਸੁਣਨਾ ਧਿਆਨ ਨਾਲ। ਇੱਥੇ ਨਾ ਇੱਕ ਮਹਾਤਮਾ ਰਹਿੰਦਾ ਸੀ ਸ਼ੀਤਲਪੁਰੇ, ਉਹ ਸੀ ਰੱਬ ਦੇ ਪਿਆਰ ਵਾਲ। ਜਦੋਂ ਨਾ ਉੱਧਰ ਰਾਜ ਕੱਲਾ ਦੇ ਕੋਲ ਕਲਗੀਆਂ ਵਾਲ ਜਿਹਨੇ ਵਚਨ ਕੀਤਾ ਸੀ, ਉਹ ਕਹਿੰਦੇ ਲਓ ਅੱਜ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ। ਰਾਜ ਕੱਲੇ ਨੇ ਤਾਂ ਬੇਨਤੀ ਕਰ ਲਈ ਸੀ, ਪਰ ਪਿਆਰਿਓ ਇੱਧਰ ਇਹਨੂੰ ਖਬਰ ਪਹੁੰਚੀ ਤੇ ਕਹਿਣ ਲੱਗਾ ਸਰਖੰਡ ਵਿੱਚ ਅਸੀਂ ਵੀ ਰਹਿੰਦੇ ਹਾਂ, ਸਾਡੀ ਸਾਰਿਆਂ ਦੀ ਜੜ ਪੁੱਟੀ ਜਾਣੀ ਉਖੜ ਜਾਏਗੀ, ਸਤਿਗੁਰੂ ਜੀ ਕੋਲ ਚੱਲਣਾ। ਇਹ ਵਿਚਾਰਾ ਉਦੋਂ ਹੀ ਤੁਰ ਪਿਆ, ਤੁਰਦਾ ਤੁਰਦਾ ਜਿੱਥੇ ਆਪਾਂ ਰਾਤੀ ਗੱਲ ਕਰਦੇ ਸਨ ਚੌਧਰੀ ਸਮੀਰ ਕੋਲ, ਉੱਥੇ ਇਹ ਵੀ ਪਹੁੰਚਿਆ। ਇਹਨੇ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜਾਏ, ਜਦੋਂ ਕਰਵਾਏ ਤੇ ਉਦੋਂ ਨਾ ਇਹਨੇ ਸਤਿਗੁਰੂ ਕੋਲ ਇੱਕ ਬੇਨਤੀ ਕੀਤੀ। ਕਹਿਣ ਲੱਗਾ ਮਹਾਰਾਜ ਸਦਾ ਹੀ ਦਾਤਾ ਵੰਡਦੇ ਆਏ ਹੋ, ਸਦਾ ਹੀ ਦਾਤਾ ਤੁਸੀਂ ਵੰਡਣੀਆਂ ਨੇ। ਮੈਂ ਤੁਹਾਡੀ ਰਚਨਾ ਤੋਂ ਇੱਕ ਬਚਨ ਨਿਕਲਿਆ ਸੁਣ ਕੇ ਆਏ, ਤੁਹਾਡੀ ਜ਼ੁਬਾਨ ਤੋਂ ਨਿਕਲਿਆ ਬਚਨ ਕਦੇ ਵਾਰ ਖਾਲੀ ਨਹੀਂ ਜਾ ਸਕਦਾ। ਬਚਨ ਹੋ ਗਿਆ ਸਰਖੰਦ ਉਜੜੇਗੀ, ਜ਼ੁਲਮੀ ਰਾਜ ਦੀ ਜੜ ਪੁੱਟੀ ਜਾਏਗੀ। ਸਤਿਗੁਰੂ ਸਰਖੰਦ ਦਾ ਉਜੜਨਾ ਡਰ ਗਿਆ ਵਾ, ਭਈ ਉਹ ਸਰਖੰਦ ਦੀ ਜਦੋਂ ਉਹਨੇ ਸਾਡੀ ਨੇ ਉਜੜਨਾ ਅਸੀਂ ਵੀ ਉਜੜ ਜਾਵਾਂਗੇ, ਸਾਡੇ 'ਤੇ ਮਿਹਰ ਕਰੋ। ਸਰਖੰਦ ਦਾ ਨਾਂ ਸੁਣ ਕੇ ਨਾ ਕਹਿੰਦੇ ਕਲਗੀਆਂ ਵਾਲ ਦੇ ਚਿਹਰੇ 'ਤੇ ਕਈ ਰੰਗ ਆਏ, ਪਿਆਰ ਦੇ ਵੀ ਰਸ ਦੇ ਅਖੀਰ ਚ ਕਹਿੰਦੇ ਅੱਛਾ ਸ਼ਰਨ ਆਇਆ ਏ ਜਾ ਤੂੰ ਜਾ ਕੇ ਸੰਖ ਵਜਾਏ। ਤੂੰ ਜਦੋਂ ਸੰਖ ਵਜਾਏਗਾ ਜਿੰਨੀ ਜਗ੍ਹਾ ਤੇ ਤੇਰੇ ਸੰਖ ਦੀ ਆਵਾਜ਼ ਜਾਏਗੀ ਨਾ ਉਨੀ ਜਗ੍ਹਾ ਤੇ ਸਰਕੰਦ ਬਚੇਗੀ ਬਾਕੀ ਉੱਜੜੇਗੀ। ਜਿਹੜੀ ਉਹ ਸਰਕੰਦ ਸ਼ਹਿਰ ਬਚਿਆ ਉਹਨੇ ਬਚਿਆ ਜੀ ਜਿੱਥੇ ਉਹਨੇ ਸੰਖ ਪੂਰਿਆ ਸੀ ਤੇ ਉਹਦੀ ਆਵਾਜ਼ ਗਈ ਸੀ। ਸਤਿ ਸੰਗਿਓ ਮੇਰੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਪਤਾ ਨੇ ਇਸ ਧਰਤੀ ਦੇ ਸਾਹਮਣੇ ਇਹੋ ਜਿਹੇ ਕੌਤਕ ਰਚਦੇ ਹਨ ਦੁਨੀਆਂ ਕੋਲ ਕੋਈ ਸ਼ਬਦ ਨਹੀਂ ਕਰਨ ਭਾਈ ਉਹਨਾਂ ਦੀ ਵਿਆਖਿਆ ਕੀਤੀ ਜਾ ਸਕੇ। ਕੇਵਲ ਉਹਨਾਂ ਦੇ ਚਰਨਾਂ ਜੁੜ ਕੇ ਇੰਨੇ ਕਹਿ ਸਕਦੇ ਹਾਂ ਜਿਵੇਂ ਰੋਜ਼ ਕਹਿੰਦੇ ਤੁਰੇ ਆ ਰਹੇ ਹਾਂ ਰਲ ਕੇ ਪਿਆਰ ਨਾਲ ਆਖੋ ਤੇਰਾ ਖੇਲ ਅਪਾਰ ਹੈ ਤੇਰਾ ਖੇਲ ਅਪਾਰ ਹੈ। ਬੰਦਾ ਸਿੰਘ ਬਹਾਦਰ ਜਦੋਂ ਹਮਲਾ ਕਰਦੇ ਨਾ ਦੋ ਸਨ ਇਹਦੇ ਨਾਲ ਆਲੀ ਸਿੰਘ ਤੇ ਮਾਲੀ ਸਿੰਘ ਸਿੰਘ ਉਹਨਾਂ ਨੇ ਵੀ ਆ ਕੇ ਹਿੱਸਾ ਲਿਆ। ਉਹਨਾਂ ਚੋਂ ਨਾ ਇੱਕ ਮਾਲੀ ਸਿੰਘ ਦਾ ਪੁੱਤਰ ਇੱਥੇ ਮਾਰਿਆ ਗਿਆ ਸ਼ਹੀਦ ਹੋ ਗਿਆ। ਉਹਦਾ ਅੰਦਰ ਥੋੜ੍ਹਾ ਜਿਹਾ ਉਦਾਸ ਵੇਖਿਆ ਅਤੇ ਸਿੱਖ ਕੀ ਅਤੇ ਉਦਾਸ ਕੀ ਦੋ ਚੀਜ਼ਾਂ ਇਕੱਠੀਆਂ ਨਹੀਂ ਸੀ ਵੇਖੀਆਂ। ਬਾਬਾ ਬੰਦਾ ਸਿੰਘ ਬਹਾਦਰ ਸਮਝ ਗਿਆ ਇੱਕ ਵੀ ਨਹੀਂ ਮੈਨੂੰ ਕੋਈ ਸਿੰਘ ਮਿਲਿਆ ਜਿਹਦਾ ਅੰਦਰ ਉਦਾਸ ਹੋਵੇ ਉਹਦਾ ਅੰਦਰ ਚੜ੍ਹਦੀਆਂ ਕਲਾ 'ਚ ਖੇੜੇ ਵਿੱਚ ਵੀ ਇਤਨੇ ਜਾਲ ਉਹਨੂੰ ਸੋਧ ਲਿਆ ਹੈ ਅਸੀਂ ਬੜੀ ਛੇਤੀ ਕਾਮਯਾਬ ਹੋਏ ਹਾਂ। ਪਿਆਰਿਓ ਇਹਦਾ ਅੰਦਰ ਉਦਾਸ ਉਹਨੂੰ ਪੁੱਛ ਲਿਆ ਮਾਲੀ ਸਿੰਘਾ ਕੀ ਗੱਲ ਹੈ ਤੇਰਾ ਅੰਦਰ ਉਦਾਸ ਕਿਉਂ ਕਿਹਾ ਇਤਨਾ। ਕਹਿਣ ਲੱਗਾ ਜੀ ਕੁਝ ਨਹੀਂ। ਕਹਿੰਦੇ ਕੁਝ ਤੇ ਅੰਦਰ ਹੈ। ਕਹਿੰਦੇ ਪੁੱਤਰ ਦੀ ਮਮਤਾ ਜਾਗ ਪਈ ਹੈ। ਇੱਕ ਪਾਸੇ ਖੁਦ ਲਿਆਂਦਾ ਪੁੱਤਰ ਨੂੰ ਨਾਲ ਵਾਰਜੇ ਚਾਹ ਸੀ ਪਿਓ ਪੁੱਤਰ ਇਕੱਠੇ ਤੁਰ ਪੈਂਦੇ ਸਨ। ਜਦੋਂ ਸਰਾਪ ਦਾ ਨਾਂ ਸੁਣਨਾ ਪੁੱਤਰਾਂ ਕਹਿਣਾ ਅਸੀਂ ਜਿੰਦਵਾਰ ਨਹੀਂ ਪਿਓ ਨੇ ਕਹਿਣਾ ਅਸੀਂ ਵਾਰ ਨਹੀਂ ਪਿਓ ਪੁੱਤਰ ਪਰਿਵਾਰਾਂ ਦੇ ਪਰਿਵਾਰ ਆਏ ਸਨ। ਕਹਿਣ ਲੱਗੇ ਲਿਆਂਦਾ ਚਾਵਾਂ ਨਾਲ ਉਹ ਚਾਵਾਂ ਨਾਲ ਸ਼ਹੀਦ ਹੋ ਆਏ ਪਰ ਖੁਰੇ ਮੇਰਾ ਅੰਦਰ ਉਦਾਸ ਕਿਉਂ ਹੋ ਗਿਆ ਹੈ ਮੈਂ ਆਪ ਬੇਵੱਸ ਹਾਂ। ਕਹਿਣ ਲੱਗੇ ਘਬਰਾ ਨੇ ਪੁੱਤਰ ਦੀ ਮਮਤਾ ਜਾਗਦੀ ਪੁੱਤਰ ਦੀ ਕਿਹੜੀ ਗੱਲ ਹੈ ਮੇਰੇ ਗੁਰੂ ਕੇ ਪੁੱਤਰਾਂ ਦੀ ਜਿੱਥੇ ਸ਼ਹਾਦਤ ਹੋਈ ਕੋਲ ਖਲੋ ਕੇ ਅਰਦਾਸ ਕਰ ਇੱਕ ਦੀ ਜਗ੍ਹਾ ਤੇ ਦੋ ਪੁੱਤਰ ਸਤਿਗੁਰੂ ਹੋਰ ਦੇਣ ਦੇ ਪੁੱਤਰ ਖੋਏ। ਪਿਆਰਿਓ ਜੜ ਲੱਗੀ ਅੱਗੇ ਉਹ ਪਰਿਵਾਰ ਵਧੇ। ਮੇਰੇ ਕਹਿਣ ਤੋਂ ਮੁਰਾਦ ਇੱਕ ਇੱਕ ਗੱਲ ਬੜੀ ਅਜੀਬ ਜਿਹੀ ਹੈ। ਇੰਨੀਆਂ ਸ਼ਕਤੀਆਂ ਕੋਲ ਸ਼ਕਤੀਆਂ ਦੀ ਵਰਤੋਂ ਨਹੀਂ ਆਮ ਮਨੁੱਖੀ ਤਨ ਤੇ ਵਰਤਦੇ ਬਾਬਾ ਬੰਦਾ ਸਿੰਘ ਬਹਾਦਰ ਵੀ। ਤੁਹਾਨੂੰ ਪਤਾ ਇਹ 'ਚ ਇੱਕ ਘਟਨਾ ਵਾਪਰੀ ਸੀ ਉਹ ਸ਼ੇਰ ਮੁਹੰਮਦ ਮਲੇਰਕੋਟਲੇ ਦਾ ਨਵਾਬ ਉਹਨੇ ਖਾਸ ਦਾ ਨਾਰ ਮਾਰਿਆ ਸੀ। ਉਹਦਾ ਕਿੰਨਾ ਕੌਮ ਸਤਿਕਾਰ ਕਰਦੇ। ਅੱਜ ਤੱਕ ਜਦੋਂ 1947 ਵਿੱਚ ਨਾ ਹਿੰਦੁਸਤਾਨ ਪਾਕਿਸਤਾਨ ਬਣੇ, ਬਹੁਤ ਵੱਡੀ ਕਤਲੋ ਗਾਰਤ ਹੋਏ। ਗੋਰਿਆਂ ਨੇ ਇਹੋ ਜਿਹਾ ਸਿਸਟਮ ਬਣਾਇਆ, ਮੁਸਲਮਾਨ ਸਿੱਖਾਂ ਅਤੇ ਹਿੰਦੂਆਂ ਨੂੰ ਮਾਰਨ ਲੱਗ ਪਏ। ਇੱਧਰੋਂ ਫਿਰ ਇਹਨਾਂ ਨੇ ਜਵਾਬ ਵਿੱਚ ਮਾਰੇ, ਪਰ ਤੁਰਕਾਂ ਨੇ ਲਿਖਾਵ ਕੋਈ ਨਹੀਂ ਸੀ ਕੀਤਾ। ਜਦੋਂ ਇੱਧਰੋਂ ਕਿਸੇ ਸਿੱਖ ਅਤੇ ਹਿੰਦੂਆਂ ਦੇ ਸਾਹਮਣੇ ਕੋਈ ਮੁਗਲਾਂ ਅਤੇ ਤੁਰਕਾਂ ਦੇ ਪਰਿਵਾਰ ਨੇ ਕਾਬੂ ਆਉਣਾ, ਜਿਹਦੀ ਜ਼ਬਾਨ 'ਚੋਂ ਇਹ ਨਿਕਲ ਜਾਣਾ ਨਾ ਮੈਂ ਮਲੇਰਕੋਟਲੇ ਦਾ ਰਹਿਣ ਵਾਲਾ ਵਾਂ, ਉਸ ਨੂੰ ਕਦੇ ਕੋਈ ਸਿੱਖ ਉਹਦੇ 'ਤੇ ਵਾਰ ਨਹੀਂ ਸੀ ਕਰਨਾ। ਇੱਕਦਮ ਰੋਕ ਕੇ ਉਹਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਤਾ ਜਾਂਦਾ ਸੀ। ਇਸ ਧਰਤੀ ਤੋਂ ਸਰਖੰਡ ਦੀ ਧਰਤੀ 'ਤੇ ਪਾਪ ਹੋਇਆ ਉਜਾੜੀ ਸਾਰੀ। ਮਲੇਰਕੋਟਲੇ ਦੀ ਧਰਤੀ ਤੋਂ ਇੱਕ ਬੰਦੇ ਨੇ ਹਾਲਤਾ ਨਰਕ ਮਾਰ ਕੇ ਹਮਦਰਦੀ ਪ੍ਰਗਟਾਈ। ਉਹ ਹਮਦਰਦੀ ਨੂੰ ਏਡਾ ਵੱਡਾ ਕੀਤਾ ਗੁਰੂ ਕੇ ਪਿਆਰਿਓ, ਇੰਨੇ ਸਾਲਾਂ ਬਾਅਦ ਸਾਹਮਣੇ ਵੇਖਦੇ ਨੇ ਉਹ ਲੋਕ ਸਾਡੇ ਪਰਿਵਾਰ ਮਾਰ ਰਹੇ, ਉਹਦਾ ਨਾਂ ਲੈਣ ਦੀ ਦੇ ਉੱਚੇ ਉਸ ਨੂੰ ਮੌਤ ਦੀ ਜਗ੍ਹਾ 'ਤੇ ਜ਼ਿੰਦਗੀ ਵੱਲ ਤੋਰ ਦਿੱਤਾ ਜਾਂਦਾ ਸੀ। ਸਾਧ ਸੰਗਤ, ਇੱਕ ਤੋਂ ਬਾਅਦ ਇੱਕ ਵੱਡੀ ਤੋਂ ਵੱਡੀ ਘਟਨਾ ਵਾਪਰੀ ਹੈ ਇਸ ਧਰਤੀ 'ਤੇ। ਹੁਣ ਤੱਕ ਉਸ ਜਗ੍ਹਾ ਦਾ ਜਦੋਂ ਵੀ ਧਿਆਨ ਕੋਈ ਤਰਦਾ ਹੈ ਅਤੇ ਉਹਦਾ ਆਪਾ ਗੁਰੂ ਦੇ ਪਿਆਰ ਵਿੱਚ ਇੱਕਦਮ ਉਮੜ ਜਾ ਪੈਂਦਾ ਹੈ। ਸਾਧ ਸੰਗਤ, ਜਿੱਥੇ ਆਪਾਂ ਰਲ ਮਿਲ ਕੇ ਇਹਨਾਂ ਦਿਨਾਂ ਨੂੰ ਮਨਾਤਾ ਅਤੇ ਮਨਾਤੇ ਰਹਾਂਗੇ। ਪਿਛਲੇ ਐਤਵਾਰ 'ਤੇ ਕੁਝ ਬੇਨਤੀਆਂ ਕੀਤੀਆਂ ਸਨ, ਬਾਬਾ ਜੀ ਹੋਰਾਂ ਨੇ ਵੀ ਪਿਆਰ ਤੋਂ ਬੇਨਤੀ ਕੀਤੀ, ਤੁਸੀਂ ਕੁਝ ਸੰਗਤ ਪਿਆਰ ਵਾਲੇ ਟਿਕਾਓ ਵਿੱਚ ਬੈਠੀ ਰਹੇ। ਬਾਕੀ ਇੰਝ ਜਾਪਦਾ ਹੈ ਜਿਵੇਂ ਕੌਮ ਦੇ ਅੰਦਰ ਮਸ਼ੀਨਾਂ ਫਿੱਟ ਹੋ ਗਈਆਂ ਨੇ, ਕੰਨ ਅਤੇ ਸੁਰਤੀ ਖਤਮ ਹੁੰਦੇ ਜਾ ਰਹੇ। ਸੁਰਤੀ ਅਤੇ ਕੰਨ ਸੁਣਦੇ ਨੇ, ਸੁਣ ਕੇ ਉਹ ਕੰਮ ਕਰਦੇ ਨੇ, ਮਸ਼ੀਨ ਸੁਣਦੀ ਨੇ। ਜੋ ਇੱਕ ਵਾਰੀ ਪ੍ਰੋਗਰਾਮ ਫਿੱਟ ਹੋ ਗਿਆ ਉਹਨੇ ਉਸੇ ਤਰ੍ਹਾਂ ਰੋਬੋਟ ਬਣੇ ਤੁਰੇ ਜਾਣਾ। ਪਤਾ ਨਹੀਂ ਕਿਉਂ ਕਦੇ ਕਦੇ ਬਹੁਤ ਹੋਰ ਤਰ੍ਹਾਂ ਦਾ ਲੱਗਦਾ ਹੈ। ਜਦੋਂ ਏਡੇ ਵੱਡੇ ਦਿਨ ਹੋਣ, ਕੰਮ ਵੀ ਕੋਈ ਨਹੀਂ, ਪਰ ਆਪਣੀ ਰੂਟੀਨ ਹੈ ਵੀ 5 ਮਿੰਟ ਹੀ ਅੰਦਰ ਬਹਿਣਾ ਅਤੇ ਉੱਠਣਾ ਹੀ ਉੱਠਣਾ ਹੈ। ਜਦੋਂ ਕਿ ਉੱਧਰ ਮੈਂ ਸੁਠਾਤਨ ਦੀ ਬੇਨਤੀ ਕਰਦਾ ਸਾਹਮਣੇ ਖਿਆਲ ਆ ਰਿਹਾ ਸੀ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਇੰਨਾ ਭਰਦਾ ਦਿਨੋਂ ਦਿਨ, ਸੰਗਤ ਦੀ ਗਿਣਤੀ ਵੱਧਦੀ ਜਾਂਦੀ ਹੈ, ਲੱਖਾਂ ਹੀ ਸੰਗਤਾਂ 'ਚ ਇਕੱਠੀਆਂ ਹੁੰਦੀਆਂ ਨੇ, ਪਰ ਆਪਾਂ ਦੂਜੇ ਪਾਸੇ ਜਿੱਥੇ ਬੈਠ ਕੇ ਆਪਾਂ ਨੇ ਕਚਾ ਕੀਰਤਨ ਸਿਮਰਤੀਆਂ ਧੁਨ ਅਲਾਣੀਆਂ ਸੀ, ਉਹ ਦਿਨੋਂ ਦਿਨ ਸਾਡੀ ਗਿਣਤੀ ਘੱਟਦੀ ਜਾ ਰਹੀ ਹੈ। ਉਹਦਾ ਕਾਰਨ ਅੰਦਰ ਸੁੱਕ ਜੇ ਗਏ ਨੇ ਵੀ ਸ਼ਾਇਦ ਇਹ ਕੋਈ ਕਹਾਣੀ ਕੋਈ ਹੋਵੇ ਕਿ ਜਿਵੇਂ ਫਿਲਮ ਵੇਖ ਲਈ, ਇਵੇਂ ਸਾਹਿਬਜ਼ਾਦਿਆਂ ਨੇ ਵੀ ਕੁਛ ਕੀਤਾ ਹੋਵੇਗਾ। ਇਹ ਕਾਰਨ ਜੇ ਅੰਦਰ ਨੂੰ ਇਹ ਖਿਆਲ ਬਣਾ ਵੀ ਸੱਚਮੁੱਚ ਇਹ ਵਾਪਰੀਏ ਸਾਡੇ ਲਈ, ਕਦੇ ਕੋਈ ਇਹਨਾਂ ਦਿਨਾਂ 'ਚ ਸਿੱਖ ਪਿਆਰ ਤੋਂ ਚੈਨ ਨਾਲ ਬੈਠ ਨਾ ਸਕੇ। ਮੈਂ ਪਿਛਲੇ ਵੀ ਕਿਹਾ ਸੀ ਸਾਡੇ ਬਜ਼ੁਰਗ ਇਹਨਾਂ ਦਿਨਾਂ 'ਚ ਵਿਆਹ ਸ਼ਾਦੀ ਬੱਚਿਆਂ ਦੇ ਜਨਮ ਦਿਨ ਦੇ ਕੋਈ ਖੁਸ਼ੀ ਦਾ ਸਮਾਗਮ ਨਹੀਂ ਸਨ ਰੱਖਦੇ। ਦੂਜਾ, ਇਹਨਾਂ ਦਿਨਾਂ ਦੇ ਅੰਦਰ ਪਾਠ ਵੱਧ ਤੋਂ ਵੱਧ ਕੀਤੇ ਜਾਂਦੇ ਸਨ। ਤੀਜਾ, ਭੁੰਜੇ ਸੁੱਤਾ ਜਾਂਦਾ ਸੀ, ਤਾਂ ਕਿ ਇੱਕ ਤਾਂ ਭੁੰਜੇ ਸੌਣ ਨਾਲ ਸਤਿਗੁਰੂ ਦਾ ਨਾਮ ਜਪਣ ਲਈ ਪੈਰ ਤੋਂ ਮਦਦ, ਦੂਸਰਾ ਚੇਤਾ ਰਵੇ ਵੀ ਭੁੰਜੇ ਕਿਉਂ ਸੁੱਤੇ ਹਾਂ। ਇਹਨਾਂ ਦਿਨਾਂ 'ਚ ਦੀਨ ਦੁਨੀਆ ਦਾ ਮਾਲਕ ਧਰਤੀ 'ਤੇ ਕਦੇ ਲੇਟਦਾ, ਧਰਤੀ 'ਤੇ ਹੀ ਉਹਦੇ ਚਰਨ ਜੋੜਦਾ ਵੀ ਨਹੀਂ, ਉਹ ਚੇਤਾ ਆਵੇ। ਅਤੇ ਪਿਆਰਿਓ, ਦੋ ਚੀਜ਼ਾਂ ਜਿਹੜੀ ਸਾਡੀ ਜ਼ਿੰਦਗੀ 'ਚ ਮਦਦਗਾਰ ਬਣਦੀਆਂ ਨੇ, ਗੁਰੂ ਪਰਮੇਸ਼ੁਰ ਨੇ ਤਾਂ ਬਣਨਾ ਹੀ, ਬਣੀਆਂ ਰਹਿਣਗੀਆਂ। ਦੋ ਹਸਤੀਆਂ ਨੇ, ਇੱਕ ਸ਼ਹੀਦ ਅਤੇ ਦੂਸਰੇ ਬੰਦਗੀ ਕਰਕੇ ਜਿਹੜੇ ਉਹਦੇ 'ਚ ਅਭੇਦ ਹੋਏ, ਉਹਨਾਂ ਦੀ ਯਾਦ ਕਹਾਣੀ ਨਹੀਂ ਹੁੰਦੀ। ਉਹਨਾਂ ਦੀ ਯਾਦ ਵਿੱਚ ਜੇਕਰ ਭਜਨ ਸਿਮਰਨ ਕਰਕੇ ਜੁੜੀਏ, ਉਹ ਪ੍ਰਤੱਖ ਹੋ ਕੇ ਸਾਡੀ ਜ਼ਿੰਦਗੀ 'ਚ ਮਦਦ ਕਰਦੇ ਹਨ। ਪ੍ਰਤੱਖ ਹੋ ਕੇ ਭਾਵੇਂ ਯੁੱਗ ਬੀਤ ਜਾਣਗੇ, ਉਸੇ ਤਰ੍ਹਾਂ ਉਹ ਹਸਤੀਆਂ ਕਾਇਮ ਰਹਿਣਗੀਆਂ, ਕਿਧਰੇ ਜਾਂਦੇ ਨਹੀਂ। ਬਹੁਤ ਪਿਆਰ ਅਜੇ ਇੱਕ ਬਚਨ ਇਤਿਹਾਸ ਵਿੱਚ ਆਉਂਦਾ ਜੇ, ਜਦੋਂ ਕਲਕੀਆਂ ਵਾਲੇ ਪਿਤਾ ਮਹਾਰਾਜ ਮਾਲਵੇ ਵੱਲ ਨੇ ਨਾ, ਅਤੇ ਉਦੋਂ ਭਾਈ ਰੂਪੇ ਦੀ ਸੰਤਾਨ ਪਰਮ ਸਿੰਘ ਧਰਮ ਸਿੰਘ ਦੇ ਦਰਸ਼ਨ ਕਰਨ ਆਏ, ਪਿਆਰ ਭੇਟਾ ਕੀਤਾ ਨੇ, ਰੋ ਆਉਂਦੇ ਕਹਿਣ ਅੱਜ ਜਦੋਂ ਘਰੋਂ ਤੁਰਿਆ ਅਤੇ ਮਨ ਨੇ ਕੋਈ ਨਵੇਂ ਪੁੱਠੇ ਜਿਹੇ ਖਿਆਲ ਭਾ ਦਿੱਤੇ। ਮਨ ਕਹਿੰਦਾ ਏ ਆਪਣੇ ਆਪ ਨਾਲ, ਸਤਿਗੁਰੂ ਤੁਸੀਂ ਤੁਹਾਡੇ ਕੋਲ ਸਰਵ ਕਲਾ ਸਮਰੱਥ ਹੋ, ਤੁਹਾਡੇ 'ਤੇ ਏਡੇ ਵੱਡੇ ਦੁੱਖ ਕਿਉਂ ਆਏ, ਤੁਹਾਡੇ 'ਤੇ ਦੁੱਖ ਕਿਉਂ ਆਏ। ਦੁੱਖ ਤਾਂ ਦੁਨੀਆਂ 'ਤੇ ਆਉਣ, ਗੁਰੂ ਪੀਰਾਂ 'ਤੇ ਦੁੱਖ ਕਿਉਂ ਆਉਣ। ਜਿੰਨੀ ਕੁ ਸਾਡੀ ਬੁੱਧ ਹੁੰਦੀ ਹੈ ਉਹਦੇ ਮੁਤਾਬਕ ਹੀ ਆਪਾਂ ਗੱਲ ਕਰਨੀ ਹੁੰਦੀ ਹੈ ਨਾ। ਕਹਿਣ ਲੱਗੇ ਉਹਨਾਂ 'ਤੇ ਦੁੱਖ ਕਿਉਂ ਆਏ, ਅੰਦਰ ਪਿਆਰ ਨਾਲ ਉੱਠ ਰਿਹਾ ਸਵਾਲ, ਵਿਰੋਧ ਵਿੱਚ ਖਲੋ ਕੇ ਨਹੀਂ। ਕੀ ਗੱਲ ਹੈ ਸਤਿਗੁਰੂ ਜੀ, ਇੱਕ ਬਚਨ ਕਰਨ ਅਤੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਕਹਿਣ, ਇੰਨੇ ਕਸ਼ਟ ਕਿਉਂ ਚੱਲਦੇ ਕਹਿਣ, ਕੀ ਕੋਈ ਮਜਬੂਰੀ ਸੀ, ਸਤਿਗੁਰੂ ਜੀ ਦੇ ਕੋਲ ਕੋਈ ਪੇਸ਼ ਨਹੀਂ ਗਈ ਤਾਂ ਅਚਾਨਕ ਕੇ ਸਾਰਾ ਕੁਝ ਹੋ ਗਿਆ। ਸਰਸਾ ਨਦੀ ਦੇ ਪਾਣੀ ਨੇ ਇਹ ਘਟਨਾ ਵਰਤਾ ਦਿੱਤੀ, ਨਹੀਂ ਸੀ ਨਹੀਂ ਵਰਤਣੀ, ਜਾਂ ਥੋੜ੍ਹੇ ਰਹਿ ਗਏ ਸਨ 40, ਜਾਂ ਗੁਰੂ ਕੇ ਪੁੱਤਰ ਪਕੜੇ ਗਏ, ਇਹ ਕੀ ਹੈ। ਸੋਚਦਾ ਅਗਲੇ ਦਿਨ ਜਦੋਂ ਤੁਰਿਆ ਨਾ, ਸਤਿਗੁਰੂ ਦੇ ਵੱਲ ਤੁਰਿਆ ਜਾ ਰਿਹਾ, ਅਜੇ ਕੁਝ ਕਦਮ ਪੁੱਟੇ ਕਹਿਣ, ਇਤਿਹਾਸ ਕਹਿੰਦਾ ਇੱਕ ਸਿੰਘ ਉਹਨੇ ਆ ਕੇ ਫਤਿਹ ਬੁਲਾਏ। ਕਹਿਣ ਲੱਗਾ ਪਿਆਰ ਕੇ ਪਰਮ ਸਿੰਘ ਜੀ ਕਿੱਥੇ ਚੱਲੇ ਹੋ, ਸਤਿਗੁਰਾਂ ਕੋਲ। ਕਹਿੰਦੇ ਮੈਂ ਵੀ ਚੱਲਣਾ, ਆਓ ਇਕੱਠੇ ਤੁਰੀਏ। ਕਹਿਣ ਲੱਗਾ ਚੰਗਾ ਕੀਤਾ, ਮੇਰਾ ਅੰਦਰ ਮੈਨੂੰ ਤੰਗ ਕਰ ਰਿਹਾ ਸੀ, ਤੁਸੀਂ ਆ ਗਏ ਹੋ, ਮੇਰੇ ਇੱਕ ਸਵਾਲ ਦਾ ਜਵਾਬ ਦਿਓ, ਸਤਿਗੁਰੂ ਜੀ 'ਤੇ ਸੰਕਟ ਅਤੇ ਦੁੱਖ ਦੀ ਘੜੀ ਕਿਉਂ ਆਈ, ਇਹਦਾ ਕੀ ਕਾਰਨ ਹੈ। ਉਹ ਕਹਿਣ ਲੱਗੇ ਮੈਂ ਇਹਦਾ ਜਵਾਬ ਦੇਣ ਲਈ ਕੀ ਤੇਰੇ ਕੋਲ ਆਇਆ। ਦੇਖ ਤੂੰ ਚਾਹੁੰਦਾ ਨਹੀਂ, ਪਰ ਤਾਂ ਵੀ ਤੇਰਾ ਮਨ ਤੇਰਾ ਆਪਾ ਕਾਬੂ ਵਿੱਚ ਨਹੀਂ ਹੈ। ਇੱਕ ਪਾਸੇ ਤੂੰ ਗੁਰੂ ਨੂੰ ਪਿਆਰ, ਦੂਜੇ ਪਾਸੇ ਮਨ ਤੇਰੇ ਵੱਸ ਵਿੱਚ ਨਹੀਂ ਆ ਰਿਹਾ। ਉਹਦੇ ਤੋਂ ਪੁੱਛਦਾ ਏ ਮੈਂ ਤੈਨੂੰ ਕੋਈ ਗੱਲ ਕਹਿਣੀ ਚਾਹੁੰਦਾ ਵਾਂ, ਦੇ ਸਤਿਗੁਰੂ ਜੀ ਨੇ ਜੋ ਦੁੱਖ ਇਹ ਲਿਆਂਦੇ ਕਣ ਝੱਲ ਰਹੇ ਕਣ, ਇਹ ਤੈਨੂੰ ਦੁੱਖ ਜਾਪਦੇ ਨੇ, ਧੁੱਪ ਨੂੰ ਤੂੰ ਕੀ ਕਹੇਗਾ, ਚੰਗੀ ਕਿ ਮਾੜੀ। ਕਹਿੰਦਾ ਨਹੀਂ, ਸਿਆਲਾਂ ਵਿੱਚ ਧੁੱਪ ਚੰਗੀ ਲੱਗਦੀ ਅਤੇ ਗਰਮੀਆਂ 'ਚ ਦੁੱਖ ਰੂਪ ਲੱਗਦਾ, ਸਰਦੀਆਂ 'ਚ ਸੁੱਖ ਲੱਗਦਾ। ਕਹਿੰਦੇ ਜਦੋਂ ਕੋਈ ਪਲਵਾਨ ਕੁਸ਼ਤੀਆਂ ਕਰਨ ਤੋਂ ਪਹਿਲਾਂ ਪ੍ਰੈਕਟਿਸ ਕਰਦਾ, ਇਤਨਾ ਜ਼ੋਰ ਲਗਾਉਂਦਾ ਏ, ਉਹ ਦੁੱਖ ਦਿੰਦਾ ਆਪਣੇ ਸਰੀਰ ਨੂੰ, ਉਹ ਦੁੱਖ ਲੱਗਦਾ ਏ, ਪਰ ਜਦੋਂ ਜਿੱਤ ਜਾਵੇ ਸੁੱਖ ਲੱਗਦਾ ਏ। ਇੱਕੋ ਚੀਜ਼ ਦੇ ਦੋ ਪਾਸੇ। ਕਹਿਣ ਲੱਗੇ ਸਾਨੂੰ ਪਤਾ ਹੀ ਨਹੀਂ ਦੁੱਖ ਸੁੱਖ ਕੀ ਹੁੰਦੇ ਕਣ, ਸਾਡੇ ਲਈ ਦੁੱਖ ਸੁੱਖ ਹੋਰ ਨੇ, ਪਰ ਅਸਲ ਵਿੱਚ ਕੋਈ ਹੋਰ ਚੀਜ਼ ਕੰਮ ਕਰਦੀ ਏ। ਦੇਖ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਤੈਨੂੰ ਪਤਾ ਏ, ਜਦੋਂ ਕਿਸੇ ਮਹਿਤੀ ਨੇ ਰੰਗ ਬਣ ਕੇ ਕਿਸੇ ਦੇ ਹੱਥਾਂ 'ਤੇ ਚੜ੍ਹਨਾ ਹੋਵੇ, ਉਹਨੂੰ ਪਹਿਲਾਂ ਆਪਣਾ ਆਪ ਪੀਸਾਉਣਾ ਪੈਂਦਾ ਏ। ਜਿਉਂ ਜਿਉਂ ਮਹਿਤੀ ਪੀਸਦੀ ਏ, ਪੀਸਣ ਤੋਂ ਬਾਅਦ ਕਿਸੇ ਦੇ ਹੱਥਾਂ 'ਤੇ ਚੜ੍ਹਦੀ ਏ। ਮੋਤੀ ਜਦੋਂ ਕਿਸੇ ਗਲੇ ਦਾ ਹਾਰ ਬਣਨਾ ਚਾਹੁੰਦੇ ਨੇ ਨਾ, ਉਹਨਾਂ ਨੂੰ ਪਹਿਲਾਂ ਆਪਣਾ ਸੀਨਾ ਪੜਵਾਉਣਾ ਪੈਂਦਾ ਹੈ, ਫਿਰ ਜਾ ਕੇ ਉਹਨਾਂ ਦੇ ਵਿੱਚੋਂ ਕੋਈ ਧਾਗਾ ਨਿਕਲਦਾ ਅਤੇ ਕਿਸੇ ਦੇ ਗਲੇ ਦਾ ਹਾਰ ਬਣਦਾ। ਗੁਰੂ ਪੀਰ ਅਤੇ ਵੱਡੇ ਲੋਕ ਹਰ ਪ੍ਰਕਾਰ ਦੇ ਦੁੱਖ ਆਪਣੇ ਸਰੀਰ 'ਤੇ ਝੱਲ ਕੇ ਵਿਖਾਉਂਦੇ ਨੇ ਤਾਂ ਕਿ ਪੂਰੀ ਮਨੁੱਖਤਾ ਨੂੰ ਜ਼ਿੰਦਗੀ ਮਿਲ ਸਕੇ। ਰਹਿਤੀ ਗੱਲ ਤੇਰਾ ਇਹ ਅੰਦਰ ਨਾ ਜਾਣਨਾ ਚਾਹੇ ਭਾਈ ਸਤਿਗੁਰੂ ਮਜਬੂਰ ਸਨ, ਨਹੀਂ ਸੋਚ। ਕਹਿਣ ਲੱਗੇ ਆ ਜਿਹੜਾ ਤੇਰੇ ਕੋਲ ਖਲੋਤਾ ਹੈ ਸਿੰਘ, ਇਹਦੇ ਕੋਲ ਇੰਨੀ ਤਾਕਤ ਹੈ, ਜੇ ਮੈਂ ਚਾਹਵਾਂ ਨਾ ਇੱਕ ਮਿੰਟ ਦੇ ਨਾਲ ਇੱਕ ਰਸਨਾ ਤੋਂ ਬਚਨ ਕਰਾਂ ਤੇ ਮੈਂ ਪੂਰੀ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਪਰਲੋ ਮਚਾ ਸਕਦਾ ਵਾਂ, ਪਰਲੋ ਕੱਲਾ मैं एक बेनती करा जे तुसी सचमुच गंभीर होके सुन वाले श्रोते हो तां उह इक है जदो कोई बंदगी वाली रूह रब तक पहुंची होई एक बारी वाहिगुरु कह दे एक बारी प्यारो लखां करोड़ां लोकां दे पाप चढ़ जांदे हन पर उहदे हुकम दी केड़ हुंदी है उन्हां ने कदों की सोच के उह वचन करना पैंदा है पर सच जे जदो एक कह लगा मैं कल्ले कुल इनी पावर सर्व कला समर्थ सतगुरु दी पावन कोई नहीं जानदा पर मैनू ते अपना ते मेरे वर्गियां दा पता है मेरे वर्गे 500 शहीद सिंह सतगुरां दे चरणां विच अठे पैर पोल रहिंदे ने ते उन्हां दे एक कुल इनी ताकत सतगुरु कुल किन्नी ताकत धोती देण वाले कुल ਉਹ ਤਾਕਤਾਂ ਦਾ ਮਾਲ ਉਹ ਖੇਡ ਰਚਾਉਂਦਾ ਏ ਤਾਂ ਕਿ ਮਨੁੱਖਤਾ ਨੂੰ ਜਿਉਣ ਦਾ ਚੱਜ ਆਵੇ ਇਹਨਾਂ ਨੂੰ ਵੇਖ ਕੇ ਆਉਣ ਵਾਲੇ ਸਮੇਂ ਅੰਦਰ ਉਹ ਕਦਰੇ ਵੀ ਜ਼ੁਲਮ ਨੂੰ ਵੇਖ ਕੇ ਡੋਲਣਗੇ ਨਹੀਂ ਅਤੇ ਮਰੀ ਜ਼ਿੰਦਗੀ ਨਹੀਂ ਜਿਉਣਗੇ ਡਰਪੋਕਾਂ ਵਾਲੇ ਆਪ ਨਿਰਭੈ ਹੋ ਕੇ ਜਿਉਣਗੇ ਅਤੇ ਦੂਸਰਿਆਂ ਨੂੰ ਨਿਰਭੈਤਾ ਦੀ ਜ਼ਿੰਦਗੀ ਦੇਣਗੇ ਪਿਆਰਿਓ ਜੇ ਉਹਨਾਂ ਚੀਜ਼ਾਂ ਦਾ ਅਹਿਸਾਸ ਕਰਨਾ ਹੋਵੇ ਤਾਂ ਪਿਆਰਿਓ ਇੱਕੋ ਇੱਕ ਤਰੀਕਾ ਨਾਮ ਬੰਦਗੀ ਹੋਰ ਕੋਈ ਤਰੀਕਾ ਨਹੀਂ ਅਰਦਾਸ ਵਿੱਚ ਸਤਿਗੁਰਾਂ ਤੋਂ ਬਾਅਦ ਜਾਂ ਸ਼ਹੀਦਾਂ ਨੂੰ ਰੋਜ਼ ਯਾਦ ਕਰਦੇ ਹੋ ਅਤੇ ਜਾਂ ਨਾਮ ਜਪਣ ਵਾਲਿਆਂ ਨੂੰ ਯਾਦ ਕਰਦੇ ਹੋ ਦੋਨੋਂ ਚੀਜ਼ਾਂ ਸਦਾ ਮੌਜੂਦ ਰਹਿੰਦੀਆਂ ਪਰ ਗੁਪਤ ਤੌਰ 'ਤੇ ਪ੍ਰਗਟ ਹੋ ਕੇ ਲਾਕਾ ਉਦੋਂ ਦੇਣਗੀਆਂ ਜਦੋਂ ਉਹਨਾਂ ਲਈ ਅੰਦਰ ਨਾਮ ਜਪ ਕੇ ਸੁਰਤੀ ਪਵਿੱਤਰ ਕਰੀਏ ਅੰਦਰ ਉਹ ਜਗ੍ਹਾ ਬਣੇ ਆਓ ਉਹ ਜਗ੍ਹਾ ਨੂੰ ਕਾਇਮ ਕਰੀਏ ਤਾਂ ਕਿ ਸਦਾ ਗੁਰੂ ਕੇ ਲਾਲ ਸ਼ਹੀਦ ਗੁਰੂ ਕੇ ਪਿਆਰੇ ਮਾਤਾ ਗੁਜਰ ਕੌਰ ਅਨੇਕਾਂ ਪਿਆਰੇ ਸਾਡੇ ਨਾਲ ਰਹਿਣ ਅਤੇ ਅਸੀਂ ਸਦਾ ਸੁਖੀ ਰਹੀਏ ਤੁਹਾਨੂੰ ਪਤਾ ਹੈ ਦੋ ਬੰਦਾ ਹਰ ਮਨੁੱਖ ਦੋ ਚੀਜ਼ਾਂ ਚਾਹੁੰਦਾ ਹੈ ਸਦਾ ਸੁਖੀ ਰਵਾਂ ਅਤੇ ਸਦਾ ਜਿਉਂਦਾ ਰਵਾਂ ਸਤਿਗੁਰੂ ਕਹਿੰਦੇ ਦੋ ਹੀ ਚੀਜ਼ਾਂ ਕਿੱਥੋਂ ਮਿਲਣਗੀਆਂ ਉਹ ਕਹਿਣ ਰੱਬ ਦੇ ਨਾਮ 'ਚੋਂ ਸਭ ਖੁਸ਼ੀਆਂ ਕੀਰਤਨ ਜਪ ਨਾਮ ਮਿਲ ਕੇ ਆਖੋ ਸਾਰੇ ਜੀ ਵਾਹਿਗੁਰੂ 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 ਇੰਨੇ ਵਚਨ ਪ੍ਰਵਾਨ ਕਰਨੇ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਸੀਸਾਂ ਦਿੱਤੇ ਰਹਿਣਾ, ਸਤਿਗੁਰੂ ਆਪਣੇ ਚਰਨਾਂ 'ਚ ਬਿਠਾ ਕੇ ਆਪਣੀ ਅਤੇ ਸੰਗਤ ਦੀ ਸੇਵਾ ਆਪਣੀ ਪੈ ਪਾਵਨੀ ਵਿੱਚ ਰੱਖ ਕੇ ਲੈਂਦੇ ਰਹਿਣ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।